ਪਈ ਗੱਲਾਂ ਪਰ ਭਗੀਰਥ ਜਾਪ ਚੌਥੋ ਨਿਵਲਾ ਮਿਲ ਕਰ ਆਪੋ ਸ੍ਰੀ ਅਰਜਨ ਕੀ ਸ਼ਰਨੀ ਆਏ ਕਰ ਜੋਰਤ ਪਦ ਸੀਸ ਨਿਵਾਏ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਦੇਨ ਦੁਨੀਆਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਨਿਤਾ ਪ੍ਰਤੀ ਸੰਧਿਆ ਸਮੇਂ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਗੁਰਸਿੱਖਾਂ ਦੀ ਭਗਤਮਾਲਾ ਦੀ ਲੜੀਵਾਰ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਗੁਰਸਿੱਖ ਆਏ ਨੇ। ਕੁਝ ਤਿਵਾੜੀ ਗੋਤਰ ਦੇ ਧਾਰਨੀ ਬ੍ਰਾਹਮਣ ਪੰਡਿਤ ਸਿੱਖ ਨੇ। ਇਨ੍ਹਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕੀਤੀ ਹੈ, ਗਰੀਬ ਨਵਾਜ ਅਸੀਂ ਗੰਗਾ ਦੇ ਤੀਰ ਤੇ ਗਏ ਸੀ, ਉਥੇ ਸਾਨੂੰ ਕੁਝ ਬ੍ਰਾਹਮਣਾ ਪੰਡਤਾਂ ਨੇ ਸਵਾਲ ਕੀਤਾ ਹੈ ਕਿ ਜਿੰਨੇ ਅਵਤਾਰ ਹੋਏ ਨੇ, ਅਣਗਿਣਤ ਅਵਤਾਰ ਹੋਏ ਨੇ, ਉਨ੍ਹਾਂ ਸਾਰੇ ਅਵਤਾਰਾਂ ਨੇ ਇਸ ਮਾਤ ਲੋਕ ਚ ਆ ਕੇ ਗੁਰੂ ਧਾਰਨ ਕੀਤਾ ਹੈ। ਗੁਰੂ ਨਾਨਕ ਸਾਹਿਬ ਵੀ ਅਵਤਾਰ ਸਨ, ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਨੇ? ਸਤਿਗੁਰੂ ਜੀ ਦਾ ਜਵਾਬ ਸਾਨੂੰ ਨਹੀਂ ਆਇਆ ਤੇ ਅਸੀਂ ਉਨ੍ਹਾਂ ਨੂੰ ਆਖਿਆ ਕਿ ਅਸੀਂ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛ ਕੇ ਤੁਹਾਨੂੰ ਜਵਾਬ ਦੇ ਕੇ ਦੱਸਾਂਗੇ। ਤੇ ਮਹਾਰਾਜ ਜੀ ਆਪ ਜੀ ਹੁਣ ਕਿਰਪਾ ਕਰਕੇ ਸਾਨੂੰ ਸਾਡੇ ਸਵਾਲ ਦਾ ਜਵਾਬ ਦਿਓ। ਸੁਣ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਸਿੱਖੋ ਗੁਰੂ ਅਰਜਨ ਸਾਹਿਬ ਜੀ ਦੇ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਹਨ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਪਰਮੇਸ਼ਰ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ। ਤੇ ਜੇ ਤੁਸੀਂ ਸਰੀਰ ਕਰਕੇ ਕਹੋ ਕਿ ਸਰੀਰ ਕਰਕੇ ਗੁਰੂ ਗੁਰੂ ਨਾਨਕ ਸਾਹਿਬ ਦੇ ਕੌਣ ਨੇ, ਤੇ ਸਰੀਰ ਕਰਕੇ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਉਨ੍ਹਾਂ ਨੂੰ ਆ ਕੇ ਗੁਰੂ ਨਾਨਕ ਸਾਹਿਬ ਨੇ ਨਮਸਕਾਰ ਕੀਤੀ ਹੈ, ਪੰਜ ਪੈਸੇ ਨਾਰੀਅਲ ਰੱਖ ਕੇ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਿਆ, ਸਿੱਖਾਂ ਨੇ ਸਤਿਗੁਰਾਂ ਦਾ ਇਹ ਜਵਾਬ ਸੁਣਿਆ, ਸੰਤੁਸ਼ਟੀ ਹੋ ਗਈ। ਫਿਰ ਕੁਝ ਸਿੱਖਾਂ ਬੇਨਤੀ ਕੀਤੀ, ਮਹਾਰਾਜ ਜੀ ਗੁਰਬਾਣੀ ਦੇ ਕੀਰਤਨ ਔਰ ਗੁਰਬਾਣੀ ਦੇ ਪਾਠ ਤੇ ਗੁਰਬਾਣੀ ਦੀ ਕਥਾ ਦਾ ਵੱਖੋ ਵੱਖਰਾ ਫਲ ਕੀ ਹੈ? ਸਤਿਗੁਰਾਂ ਨੇ ਬਚਨ ਕੀਤਾ ਕਿ ਗੁਰਬਾਣੀ ਦਾ ਪਾਠ ਇਉਂ ਹੈ ਜੈਸੇ ਖੂਹ ਦੇ ਪਾਣੀ ਨਾਲ ਆਪਣਾ ਖੇਤ ਵੀ ਸਿੰਚ ਲਿਆ, ਲਾਗੇ ਕੋਈ ਜ਼ਮੀਨ ਆ ਉਹਨੂੰ ਵੀ ਸਿੰਚ ਦਿੱਤਾ। ਤੇ ਗੁਰਬਾਣੀ ਦਾ ਜਿਹੜਾ ਕੀਰਤਨ ਆ ਉਹ ਮੌਲੇ ਧਾਰ ਵਰਖਾ, ਦੂਰ ਦੂਰ ਤੱਕ ਜਿੰਨੀਆਂ ਜ਼ਮੀਨਾਂ ਨੇ ਸਾਰਿਆਂ ਨੂੰ ਮੌਲੇ ਧਾਰ ਵਰਖਾ ਦਾ ਮੀਂਹ ਸਿੰਚਦਾ ਹੈ। ਤੇ ਜਿਹੜੀ ਗੁਰਬਾਣੀ ਦੀ ਕਥਾ ਹੈ ਉਹ ਝੜੀ ਹੈ ਨਿੱਕੀ ਨਿੱਕੀ ਕਣੀ ਦੀ, ਤੇ ਜਿੱਥੇ ਜਿੱਥੇ ਉਹ ਕਥਾ ਦੀਆਂ ਕਣੀਆਂ ਪੈਂਦੀਆਂ ਨੇ ਉਹਨਾਂ ਦੇ ਲੋਕਾਂ ਦੇ ਸਰੋਤਿਆਂ ਦੇ ਹਿਰਦਿਆਂ ਵਿਚ ਵਸਦੀਆਂ ਚਲੀਆਂ ਜਾਂਦੀਆਂ। ਫਿਰ ਕਥਾ ਮਾਂ ਹੈ ਤੇ ਕੀਰਤਨ ਪੁੱਤਰ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਜੇ ਕਥਾ ਮਾਂ ਹੈ ਤੇ ਕੀਰਤਨ ਪੁੱਤਰ ਹੈ ਤੇ ਫਿਰ ਕਥਾ ਦਾ ਪਤੀ ਤੇ ਕੀਰਤਨ ਦਾ ਪਿਤਾ ਕੌਣ ਹੈ? ਸਤਿਗੁਰਾਂ ਨੇ ਬਚਨ ਕੀਤਾ, ਭਾਈ ਕਥਾ ਦਾ ਪਤੀ ਔਰ ਕੀਰਤਨ ਦਾ ਪਿਤਾ ਪ੍ਰੇਮ ਹੈ, ਪ੍ਰੇਮ ਨਾਲ ਕਥਾ ਸੋਭਦੀ ਹੈ ਔਰ ਪ੍ਰੇਮ ਨਾਲ ਹੀ ਕੀਰਤਨ ਸੋਭਦਾ, ਜੇ ਪ੍ਰੇਮ ਨਹੀਂ ਤੇ ਫਿਰ ਕਥਾ ਕੀਰਤਨ ਵੀ ਨਹੀਂ ਸੋਭਦੇ। ਇਸ ਕਰਕੇ ਜਦੋਂ ਕਥਾ ਕੀਰਤਨ ਨਾਲ ਜੁੜਨਾ ਪ੍ਰੇਮ ਨਾਲ ਜੁੜਨਾ ਹੈ, ਪ੍ਰੇਮ ਸਹਿਤ ਕਥਾ ਸੁਣਨੀ, ਪ੍ਰੇਮ ਸਹਿਤ ਕੀਰਤਨ ਸੁਣਨਾ, ਤੇ ਗਾਇਨ ਵੀ ਪ੍ਰੇਮ ਸਹਿਤ ਹੀ ਕਰਨਾ ਹੈ। ਸਤਿਗੁਰਾਂ ਦਾ ਇਹ ਪਵਿੱਤਰ ਉਪਦੇਸ਼ ਗੁਰਸਿੱਖਾਂ ਨੇ ਸੁਣਿਆ, और इस उपदेश नूं सुन के गुरसिखा ने हिरदे विच बसाया है। होर भी कुछ सिख सतगुरां दे चरणां विच आ के अपने अंदर दीआं जगियासावां नूं प्रगट करके गुरु चरणां विच बेनतियां कर रहे ने, आओ मन बिरतियां गुरु साहिब दे चरणां नाल जोड़ के गुरु की इस पवित्र पावन कथा नूं सरवण करिए। साहिबां दे पावन चरणां विच हाजरी लवाउंदे आखिए जी सतनाम श्री
वाहे गुरु साहिब जी,
सतनाम श्री
वाहे गुरु साहिब जी, चौपाई डल्ला प्रतगीरत जाप चौथो निवला मिलकर आप।
भाई साहब, भाई डल्ला जी, भाई भगीरथ जी, भाई जापू जी और चौथे सन भाई निवला जी, ये चार सिखां दे नां आए ने, भाई भगीरथ, डल्ला, जापू और भाई निवला। ये जेडे चार सिख ने मिलके आपस विच इकट्ठे हो के
श्री अर्जन की शरणी आए कर जोरत पद सीस निवाए।
धन गुरु अर्जन साहब पंजवें पातशाह जी महाराज जी की शरण विच आए ने और गुरु अर्जन साहब जी की पावन शरण विच आ के इन्हां ने बड़े अदब नाल सत्कार नाल हाथ जोड़े ने और हाथ जोड़ के सतगुरु गुरु अर्जन साहब जी महाराज जी के पावन पवित्र चरणा कमलों ते इन्हां ने शीस नवाया। महाराज जी के चरणा ते आके नमस्कार कीती है।
बहुरो करी अगर अरदास हम और संसै देव बिनात।
मेरे ना चारा सिखा ने गुरु अर्जन साहब के चरणा विच अरदास कीती। महाराज गुरु अर्जन साहब जी दे चरणा च बेनती करदिआं कहण लगे, सतगुरु साडे हिरदे दा संसा है, आप जी कृपा करके दया करके साडे मन दा संसा निवृत करो। साडे मना विच हिरदिआं च इक शंका है, उह शंका अपने हिरदे च रख के असी तुहाडे कोल आए आ, आप जी कृपा करो, दया करो हे जगतनाथ सतगुरु, कृपा करके साडे मन दा जो संसा है ओ आप जी निवृत कर दियो।
श्री नानक पूरन अवतार भगत स्वरूप धरियो करतार।
महाराज जी गुरु नानक साहब जी इस मात लोक दी धरती ते पूर्ण अवतार ने अकाल पुरख दा और उन्हां ने भगती दा स्वरूप धारण कीता, भगत रूप बना के अपना मात लोक च प्रगट कीता। गुरु नानक साहब ने अपने आप नूं परमेश्वर नहीं कहाया, हैण तां परमेश्वर दा ही अवतार अकाल पुरख दा, पर महाराज गुरु नानक साहब जी ने अपने आप नूं भगत रूप जान के संसार च प्रगट कीता, विदित कीता है।
को उपासना मुख बताई निर्गुण कै सरगुण की गाए।
महाराज जी कृपा करो, साडा ये सवाल है कि जगत गुरु गुरु नानक साहब जी महाराज जी ने किस दी उपासना करन लई प्रेरणा कीती। गुरु नानक साहब जी किस उपासना वास्ते, केड़ी उपासना उन्होंने मुख दसी है, निर्गुण दी जा सरगुण दी, क्योंकि परमेश्वर दे दो स्वरूप मन्ने ने विद्वाना ने, एक स्वरूप है निर्गुण ते दूसरा है सरगुण। महाराज जी गुरु नानक साहब जी ने निर्गुण स्वरूप दी उपासना करन नूं उपदेश दिता है, जां फिर महाराज गुरु नानक साहब ने सरगुण रूप दी उपासना वास्ते उपदेश दिता है, किस दी उपासना करन वास्ते हुक्म कीता है।
किम निश्चा अपने प्रगटाए बहु सिखन ते पंथ बताए।
महाराज गुरु नानक साहब जी ने अपने मन दा निश्चा किवें प्रगट कीता, उह निर्गुण दे उपाशक सी जां सरगुण दे उपाशक सन, उह निर्गुण दी आराधना करदे सन जां सरगुण दी आराधना करदे सन। महाराज जी और उन्होंने अपने सिखा नूं किस दी आराधना करन वास्ते कहा कि निर्गुण स्वरूप दी आराधना करिए जां सरगुण दी, आप जी कृपा करो, दया करो। महाराज जी गुरु नानक साहब ने बड़ी कृपा कीती है, उन्होंने बहुत सारे सिखा नूं भगती दे पंथ दे मार्ग ते चला के उन्होंने उतारिया, मुक्त कीता। सतगुरु जी साडी ये बेनती, आप जी कृपा करके सरवण करके साडू जवाब दियो।
श्री अर्जन सुन समत बताए निष्फल असंदे उठाए।
सुन के गुरु अर्जन साहब सचे पातशाह जी ने इन्हां सिखां नूं समत दित्ती ते इन्हां नूं समत देंदे महाराज जी कहण लगे, भाई सिखो ਇਹ ਜਿਹੜਾ ਤੁਸੀਂ ਸੰਸਾ ਆਪਣੇ ਮਨ ਚ ਕੀਤਾ ਕਿ ਅਸੀਂ ਨਿਰਗੁਣ ਦੀ ਆਰਾਧਨਾ ਕਰੀਏ ਜਾਂ ਸਰਗੁਣ ਦੀ, ਤੁਹਾਡਾ ਇਹ ਸੰਦੇਹ ਹੀ ਨਿਸ਼ਫਲ ਹੈ। ਇਹ ਜਿਹੜਾ ਸੰਸਾ ਤੁਸੀਂ ਆਪਣੇ ਮਨ ਚ ਕੀਤਾ, ਤੁਹਾਡਾ ਇਹ ਸੰਸਾ ਨਿਸ਼ਫਲ ਹੈ। ਬਿਨਾਂ ਕਾਰਨ ਤੋਂ ਤੁਸੀਂ ਆਪਣੇ ਮਨ ਚ ਸੰਸਾ ਪੈਦਾ ਕੀਤਾ ਹੈ।
ਨਿਰਗੁਣ ਸਰਗੁਣ ਤੋਂ ਦੇ ਕਈਐ ਜੋ ਇਨ ਬਿਖੈ ਭੇਦ ਕੁਛ ਲਈਐ।
ਨਿਰਗੁਣ ਤੇ ਸਰਗੁਣ ਪਰਮੇਸ਼ਰ ਨੂੰ ਤਾਂ ਕਹੀਏ, ਦੋ ਸਰੂਪ ਪਰਮੇਸ਼ਰ ਦੇ ਤਾਂ ਕਹੀਏ ਜੇ ਉਨ੍ਹਾਂ ਦੋਹਾਂ ਵਿਚ ਕੋਈ ਭੇਦ ਹੋਵੇ, ਫਰਕ ਹੋਵੇ। ਅਸਲ ਵਿਚ ਨਿਰਗੁਣ ਸਰਗੁਣ ਦੋਵੇਂ ਆਪ ਹੀ ਹੈ ਪਰਮੇਸ਼ਰ। ਨਿਰਗੁਣ ਤੇ ਸਰਗੁਣ ਦੋ ਤਾਂ ਕਹੀਏ, ਤੁਸੀਂ ਆਖਿਆ ਵੀ ਕਿਹਦੀ ਆਰਾਧਨਾ ਕਰੀਏ, ਨਿਰਗੁਣ ਦੀ ਜਾਂ ਸਰਗੁਣ ਦੀ? ਮਹਾਰਾਜ ਜੀ ਕਹਿੰਦੇ ਦੋ ਤਾਂ ਕਹੀਏ ਜੇ ਦੋ ਹੋਣ। ਨਿਰਗੁਣ ਤੇ ਸਰਗੁਣ ਜੇ ਦੋ ਕਹੀਏ, ਇਨ੍ਹਾਂ ਵਿਚ ਆਪਸ ਵਿਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ।
ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ।
ਮਹਾਰਾਜ ਜੀ ਨੇ ਫਿਰ ਸੁਖਮਣੀ ਸਾਹਿਬ ਦਾ ਇਹ ਸਲੋਕ ਉਚਾਰ ਕੇ ਨਾ ਸਿੱਖਾਂ ਨੂੰ ਉਪਦੇਸ਼ ਦਿੱਤਾ। ਪਾਤਸ਼ਾਹ ਕਹਿਣ ਲੱਗੇ, ਸਰਗੁਣ ਤੇ ਨਿਰਗੁਣ ਨਿਰੰਕਾਰ ਪਰਮੇਸ਼ਰ ਆਪ ਹੀ ਹੈ। ਸਰਗੁਣ ਨਿਰਗੁਣ ਨਿਰੰਕਾਰ, ਉਹ ਸਰਗੁਣ ਵੀ ਉਹੀ ਹੈ ਤੇ ਨਿਰਗੁਣ ਵੀ ਉਹ ਆਪ ਹੀ ਹੈ। ਤੇ ਫਿਰ ਉਹ ਸੁਨ ਸਮਾਧੀ ਆਪ ਹੀ ਆਪਣੀ ਅਫੁਰ ਸਮਾਧੀ ਵਿਚ, ਸੁਨ ਸਮਾਧੀ ਵਿਚ ਰਹਿਣ ਵਾਲਾ ਹੈ।
ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ।
ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹ ਆਪ ਹੀ ਆਪਣਾ ਕਰਨ ਵਾਲਾ, ਆਪਣੇ ਆਪ ਨੂੰ ਕਰਨ ਵਾਲਾ ਜਾਂ ਸਭ ਕੁਝ ਉਹ ਆਪ ਹੀ ਕਰਨ ਵਾਲਾ ਹੈ, ਔਰ ਆਪ ਹੀ ਫਿਰ ਆਪਣੇ ਸਰੂਪ ਨੂੰ ਜਾਣਨ ਵਾਲਾ। ਸਰਗੁਣ ਆਪ ਨਿਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਸਰਗੁਣ ਵੀ ਉਹ ਆਪ ਹੈ ਤੇ ਨਿਰਗੁਣ ਵੀ ਉਹ ਆਪ ਹੈ, ਇਹ ਭੇਦ ਨਹੀਂ ਹੈ। ਕਦੇ ਵੀ ਪਰਮੇਸ਼ਰ ਦੇ ਸਰਗੁਣ ਨਿਰਗੁਣ ਸਰੂਪ ਚ ਭੇਦ ਨਹੀਂ ਸਮਝਣਾ, ਦੋਵੇਂ ਹੀ ਇਕ ਸਰੂਪ ਹਨ।
ਚੌਪਈ ਪਾਰ ਬ੍ਰਹਮ ਨਿਜ ਇੱਛਾ ਕਰਕੇ ਸਗਨ ਸਰੂਪ ਆਪਣੋ ਧਰਕੇ।
ਮਹਾਰਾਜ ਜੀ ਕਹਿੰਦੇ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਦੋਂ ਆਪਣੇ ਮਨ ਵਿਚ ਇੱਛਾ ਕਰਦਾ ਹੈ, ਤੇ ਪਾਰ ਬ੍ਰਹਮ ਪਰਮੇਸ਼ਰ ਆਪਣੇ ਮਨ ਚ ਇੱਛਾ ਧਾਰਨ ਕਰਕੇ ਸਰਗੁਣ ਸਰੂਪ ਧਾਰਦਾ ਹੈ। ਜਦੋਂ ਪਰਮੇਸ਼ਰ ਦੇ ਮਨ ਵਿਚ ਇੱਛਾ ਹੁੰਦੀ ਕਿ ਮੈਂ ਅਵਤਾਰ ਧਾਰਾਂ, ਉਸ ਵੇਲੇ ਫਿਰ ਪਾਰ ਬ੍ਰਹਮ ਪਰਮੇਸ਼ਰ ਆਪਣੀ ਇੱਛਾ ਦੇ ਨਾਲ ਸਰਗੁਣ ਸਰੂਪ ਮਾਤ ਲੋਕ ਦੀ ਧਰਤੀ ਤੇ ਧਾਰਨ ਕਰਦਾ ਹੈ।
ਜਦ ਕੀ ਸਕਲ ਮਿਰਜਾਦ ਕਰਾਵੇ ਸਭ ਕੀ ਪਾਲਨ ਕਰ ਜੀਵਾਵੇ।
ਸਰਗੁਣ ਰੂਪ ਧਾਰਨ ਕਰਕੇ ਪਾਰ ਬ੍ਰਹਮ ਪਰਮੇਸ਼ਰ ਇਸ ਜਗਤ ਦੀ ਜਿਹੜੀ ਸਾਰੀ ਮਰਿਆਦਾ ਹੈ ਉਹ ਆਪ ਆ ਕੇ ਸਾਰੀ ਮਰਿਆਦਾ ਚਲਾਉਂਦਾ। ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਸਰਗੁਣ ਸਰੂਪ ਨੇ। ਪਰਮੇਸ਼ਰ ਦੀ ਇੱਛਾ ਹੋਈ ਤੇ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕੀਤਾ ਤੇ ਫਿਰ ਸਰਗੁਣ ਰੂਪ ਵਿਚ ਆ ਕੇ ਮਾਤ ਲੋਕ ਵਿਚ ਜਗਤ ਦੀ ਜਿਤਨੀ ਮਰਿਆਦਾ ਹੈ ਉਸ ਮਰਿਆਦਾ ਨੂੰ ਫਿਰ ਅਕਾਲ ਪੁਰਖ ਜੀ ਆਪ ਕਰਾਉਂਦੇ ਨੇ। ਸਾਰੇ ਸੰਸਾਰ ਦੇ ਜੀਵਾਂ ਦੀ ਪਾਲਣਾ ਕਰਦੇ ਨੇ, ਸਾਰਿਆਂ ਨੂੰ ਜੀਵਨ ਦਾਨ ਦਿੰਦੇ ਹਨ।
ਤਰ ਅਵਤਾਰਨ ਦੁਸ਼ਟ ਬਿਨਾਸੈ ਸੁਖ ਸੰਤਨ ਕੇ ਹਿਰਦੈ ਪ੍ਰਕਾਸ਼ੈ।
ਪਾਰ ਬ੍ਰਹਮ ਪਰਮੇਸ਼ਰ ਆਪਣੀ ਇੱਛਾ ਧਾਰ ਕੇ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਦਾ ਹੈ ਤੇ ਉਹ ਅਵਤਾਰ ਧਾਰਨ ਕਰਕੇ ਬਹੁਤ ਸਾਰੇ ਦੁਸ਼ਟਾਂ ਦਾ ਨਾਸ ਕਰਦਾ ਹੈ ਔਰ ਆਪਣਿਆਂ ਸੰਤਾਂ ਨੂੰ, ਆਪਣਿਆਂ ਭਗਤਾਂ ਨੂੰ ਸੁਖ ਬਖਸ਼ਦਾ ਹੈ ਔਰ ਉਹਨਾਂ ਭਗਤਾਂ ਸੰਤਾਂ ਦੇ ਹਿਰਦਿਆਂ ਵਿਚ ਗਿਆਨ ਦਾ ਪ੍ਰਕਾਸ਼ ਕਰਦਾ ਹੈ।
ਪੁਨ ਸੋਈ ਨਿਰਇਚ ਨਿਰਗੁਣ ਬਣੈ ਅਕਾਲ ਸੁਖ ਹੋਏ।
ਉਹ ਸਾਰੀ ਜਗਤ ਦੀ ਮਰਿਆਦਾ ਨੂੰ ਕਾਇਮ ਕਰ ਦਿੰਦਾ, ਜਿਵੇਂ ਪ੍ਰਹਿਲਾਦ ਦੀ ਰੱਖਿਆ ਵਾਸਤੇ ਪਰਮੇਸ਼ਰ ਨੇ ਸਰਗੁਣ ਰੂਪ ਧਾਰਨ ਕੀਤਾ, ਨਰਸਿੰਘ ਦਾ ਰੂਪ ਬਣਾ ਲਿਆ। ਨਰਸਿੰਘ ਦਾ ਰੂਪ ਧਾਰਨ ਕਰਕੇ ਆ ਕੇ ਪ੍ਰਹਿਲਾਦ ਦੀ ਰੱਖਿਆ ਕਰ ਦਿੱਤੀ ਤੇ ਮੁੜ ਕੇ ਫੇਰ ਆਪਣਿਆਂ ਭਗਤਾਂ ਤੇ ਸੰਤਾਂ ਨੂੰ ਸੁਖ ਦੇ ਕੇ ਜਦੋਂ ਅਕਾਲ ਪੁਰਖ ਦੇ ਮਨ ਦੇ ਵਿਚੋਂ ਇੱਛਾ ਖਤਮ ਹੋਈ, ਉਹ ਨਿਰਛਿਤ ਹੋ ਗਏ ਤੇ ਮੁੜ ਕੇ ਜਿਹੜਾ ਉਹ ਸਰਗੁਣ ਰੂਪ ਸੀ ਫਿਰ ਨਿਰਗੁਣ ਦਾ ਸਰੂਪ ਹੋ ਗਏ। ਨਰਸਿੰਘ ਮੁੜ ਕੇ ਫਿਰ ਪਰਮੇਸ਼ਰ ਦਾ ਹੀ ਸਰੂਪ ਹੋ ਗਏ। ਜਦੋਂ ਇੱਛਾ ਹੋਈ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਲਿਆ, ਜਦੋਂ ਆਪਣੀ ਇੱਛਾ ਨੂੰ ਖਤਮ ਕੀਤਾ ਪਰਮੇਸ਼ਰ ਨੇ, ਫਿਰ ਗੁਰੂ ਨਾਨਕ ਸਾਹਿਬ ਨਿਰਗੁਣ ਵਿਚ ਹੀ ਜਾ ਕੇ ਸਮਾ ਗਏ, ਨਿਰਗੁਣ ਸਰੂਪ ਪਰਮੇਸ਼ਰ ਵਿਚ ਹੀ ਜਾ ਕੇ ਅਭੇਦ ਹੋ ਗਏ।
ਜਥਾ ਹੋਏ ਮੈਂ ਪਾਲਕ ਏਕ ਜਬ ਇੱਛਾ ਕੋ ਤਰੈ ਬਿਵੇਕ।
ਕਹਿੰਦੇ ਇਹਦੇ ਵਾਸਤੇ ਤੁਹਾਨੂੰ ਇੱਕ ਉਦਾਹਰਣ ਦੇ ਦਿਆਂ ਤਾਂ ਜੋ ਇਹ ਗੱਲ ਸਾਰੀ ਸਮਝ ਵਿਚ ਆ ਜਾਏ। ਉਦਾਹਰਣ ਮਹਾਰਾਜ ਜੀ ਨੇ ਦਿੱਤੀ ਕਿ ਜਥਾ ਜਿਵੇਂ ਕੋਈ ਮਹਿਪਾਲਕ ਕੋਈ ਰਾਜਾ ਹੁੰਦਾ ਕੋਈ ਬਾਦਸ਼ਾਹ ਹੁੰਦਾ ਔਰ ਉਹ ਰਾਜਾ ਜਦੋਂ ਆਪਣੇ ਮਨ ਦੇ ਵਿਚ ਇੱਛਾ ਧਰਦਾ ਉਸ ਰਾਜੇ ਦੇ ਬਾਦਸ਼ਾਹ ਦੇ ਮਨ ਵਿਚ ਜਦੋਂ ਇੱਛਾ ਹੁੰਦੀ ਹੈ
ਅਸਤਰ ਸ਼ਸਤਰ ਤੋ ਪੈਰੈ ਤਨ ਮੈਂ ਬੈਠੇ ਸਭਾ ਬਿਖੇ ਮੁਦ ਮਨ ਮੈਂ
ਉਹ ਰਾਜਾ ਆਪਣੇ ਸਰੀਰ ਤੇ ਸੋਹਣੇ ਵਸਤਰ ਸੋਹਣੇ ਸ਼ਸਤਰ ਧਾਰਨ ਕਰਕੇ ਆ ਕੇ ਆਪਣੀ ਸਭਾ ਵਿਚ ਬੈਠਦਾ ਜਦੋਂ ਰਾਜੇ ਦੇ ਮਨ ਚ ਇੱਛਾ ਹੁੰਦੀ ਹੈ ਕੋਈ ਰਾਜਾ ਹੋਵੇ ਤੇ ਉਹ ਰਾਜੇ ਦੇ ਮਨ ਚ ਜਦੋਂ ਇੱਛਾ ਹੁੰਦੀ ਹੈ ਤੇ ਉਹ ਸੋਹਣੇ ਵਸਤਰ ਔਰ ਸੋਹਣੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰਕੇ ਆਪਣੇ ਦੀਵਾਨ ਵਿਚ ਆਪਣੀ ਸਭਾ ਵਿਚ ਆ ਕੇ ਸੱਜ ਕੇ ਬੈਠਦਾ ਹੈ
ਨਿਜੀ ਇੱਛਾ ਜਬ ਤਜਬੇ ਤਰੈ ਸ਼ਸਤਰ ਵਸਤਰ ਤਨ ਤੇ ਪਰ ਹਰੈ
ਜਦੋਂ ਰਾਜਾ ਆਪਣੀ ਇੱਛਾ ਨੂੰ ਤਿਆਗਦਾ ਜਦੋਂ ਉਹਦੀ ਇੱਛਾ ਹੁੰਦੀ ਹੈ ਕਿ ਮੈਂ ਹੁਣ ਸ਼ਸਤਰ ਵਸਤਰ ਤਿਆਗ ਦਿਆਂ ਉਹ ਸਾਰੀ ਸਭਾ ਨੂੰ ਬਰਖਾਸਤ ਕਰਕੇ ਆਪਣੇ ਮਹਿਲ ਚ ਆ ਜਾਂਦਾ ਔਰ ਆਪਣੇ ਮਹਿਲ ਵਿਚ ਆ ਕੇ ਉਹ ਆਪਣੇ ਸ਼ਸਤਰ ਵਸਤਰ ਆਪਣੇ ਸਰੀਰ ਤੋਂ ਤਿਆਗ ਦਿੰਦਾ ਹੈ
ਹੋਏ ਇਕਾਕੀ ਸੇ ਜਾ ਸੋਵੇ ਤਬ ਤਿਸ ਕੋ ਨਾ ਬਿਲੋਚਨ ਜੋਵੇ
ਉਹ ਰਾਜਾ ਫਿਰ ਬਿਲਕੁਲ ਏਕਾਂਤ ਹੋ ਕੇ ਆਪਣੇ ਸੇਜਾ ਤੇ ਆਸਣ ਤੇ ਆ ਜਾਂਦਾ ਸ਼ਸਤਰ ਵਸਤਰ ਤਿਆਗ ਕੇ ਉਹ ਆਪਣੀ ਸੇਜਾ ਤੇ ਏਕਾਂਤ ਵਿਚ ਆ ਜਾਂਦਾ ਫਿਰ ਕੋਈ ਸਭਾ ਦਾ ਬੰਦਾ ਰਾਜੇ ਨੂੰ ਵੇਖ ਨਹੀਂ ਸਕਦਾ ਜਦੋਂ ਸਭਾ ਵਿਚ ਆਉਂਦਾ ਸੱਜ ਕੇ ਆਉਂਦਾ ਸ਼ਸਤਰ ਵਸਤਰ ਧਾਰ ਕੇ ਆਉਂਦਾ ਸਾਰੀ ਸਭਾ ਨੂੰ ਵੇਖਦੀ ਹੈ ਪਰ ਜਦੋਂ ਰਾਜਾ ਆਪਣੇ ਮਹਿਲ ਵਿਚ ਆ ਜਾਂਦਾ ਵਾਪਸ ਆਪਣੇ ਆਸਣ ਤੇ ਸ਼ਸਤਰ ਵਸਤਰ ਤਿਆਗ ਕੇ ਏਕਾਂਤ ਵਿਚ ਚਲਾ ਜਾਂਦਾ ਉਸ ਵਕਤ ਫਿਰ ਕੋਈ ਵੀ ਵਿਅਕਤੀ ਰਾਜੇ ਦੇ ਸਰੂਪ ਨੂੰ ਨਹੀਂ ਵੇਖ ਸਕਦਾ
ਜੋ ਰਾਜਾ ਤਿਲਕਲੈ ਪੁਕਾਰਨ ਲੇ ਨਾਮ ਉਸ ਜਾਤੀ ਉਚਾਰਨ
ਜੇ ਕੋਈ ਬੰਦਾ ਦੁਖੀ ਹੋਵੇ ਪਰੇਸ਼ਾਨ ਹੋਵੇ ਉਹ ਰਾਜੇ ਦੇ ਮਹਿਲਾਂ ਦੇ ਕੋਲ ਆ ਕੇ ਉੱਚੀ ਉੱਚੀ ਰਾਜੇ ਦਾ ਨਾਂ ਲੈ ਕੇ ਉਹਨੂੰ ਪੁਕਾਰ ਕਰਦਾ ਜਦੋਂ ਕੋਈ ਬੰਦਾ ਫਰਿਆਦੀ ਬਣ ਕੇ ਆਉਂਦਾ ਦੁਖੀ ਹੋ ਕੇ ਆਉਂਦਾ ਫਿਰ ਉਹ ਰਾਜੇ ਦੇ ਰਾਜ ਮਹਿਲਾਂ ਦੇ ਕੋਲ ਆ ਕੇ ਉੱਚੀ ਉੱਚੀ ਪੁਕਾਰ ਕਰਦਾ ਰਾਜੇ ਦਾ ਨਾਂ ਲੈ ਕੇ ਉਹਦਾ ਸੁਜਸ ਕਰਦਾ
ਜੇ ਨ੍ਰਿਪ ਸਭਾ ਮਾਈ ਕੈ ਅੰਤਰ ਸੁਨੈ ਪੁਕਾਰਨ ਸੁਜਸ ਨਿਰੰਤਰ
ਜਿਹੜਾ ਰਾਜਾ ਹੈ ਉਹ ਭਾਵੇਂ ਸਭਾ ਵਿਚ ਹੋਵੇ ਤੇ ਭਾਵੇਂ ਸਭਾ ਤੋਂ ਬਾਹਰ ਹੋਵੇ ਆਪਣੇ ਮਹਿਲਾਂ ਵਿਚ ਹੋਵੇ ਜਦੋਂ ਕੋਈ ਫਰਿਆਦੀ ਉਸ ਰਾਜੇ ਦਾ ਨਾਂ ਲੈ ਕੇ ਪੁਕਾਰਦਾ ਰਾਜਾ ਭਾਵੇਂ ਸਭਾ ਚ ਬੈਠਾ ਹੋਵੇ ਵਸਤਰ ਸ਼ਸਤਰ ਧਾਰ ਕੇ ਤੇ ਭਾਵੇਂ ਵਸਤਰ ਸ਼ਸਤਰ ਲਾ ਕੇ ਆਪਣੇ ਮਹਿਲ ਚ ਬੈਠਾ ਹੋਵੇ ਜਦੋਂ ਕੋਈ ਨਾਂ ਲੈ ਕੇ ਰਾਜੇ ਦਾ ਰਾਜੇ ਨੂੰ ਫਰਿਆਦ ਕਰਦਾ ਰਾਜੇ ਦਾ ਸੁਜਸ ਕਰਦਾ ਤੇ ਰਾਜਾ ਫਿਰ ਆਪਣੇ ਉਸ ਫਰਿਆਦੀ ਦੀ ਪੁਕਾਰ ਸੁਣਦਾ
ਦੋਨੋ ਥਲ ਤੇ ਕਰੇ ਸਹਾਏ ਸਗਰੇ ਸੰਕਟ ਤੋਂ ਮਿਨ ਸਾਏ
ਦੋਵਾਂ ਥਾਵਾਂ ਤੋਂ ਫਿਰ ਆਪਣੇ ਉਸ ਫਰਿਆਦੀ ਦੀ ਸਹਾਇਤਾ ਕਰਦਾ ਜੇ ਸਭਾ ਵਿਚ ਬੈਠਾ ਤਾਂ ਵੀ ਜੇ ਰਾਜ ਮਹਿਲਾਂ ਦੇ ਵਿਚ ਬੈਠਾ ਤੇ ਤਾਂ ਵੀ ਉਹ ਫਰਿਆਦ ਕਰਨ ਵਾਲੇ ਫਰਿਆਦੀ ਦੀ ਸਹਾਇਤਾ ਕਰਦਾ ਦੋਵਾਂ ਪੱਖਾਂ ਤੋਂ ਉਹਨੂੰ ਰੱਖਦਾ ਹੈ
ਸਿਮ ਸ਼੍ਰੀ ਨਾਨਕ ਪੰਥ ਬਤਾਏ ਸਿਮਰਨ ਨਾਮ ਦੋਨ ਦਿਸ਼ ਭਾਇਓ
ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਪੰਥ ਦੱਸਿਆ ਨਾ ਰਸਤਾ ਦੱਸਿਆ ਗੁਰੂ ਨਾਨਕ ਸਾਹਿਬ ਨੇ ਰਾਹ ਦੱਸਿਆ ਪਰਮੇਸ਼ਰ ਦੇ ਸਿਮਰਨ ਦਾ ਹੁਣ ਫਰਿਆਦੀ ਰਾਜੇ ਦਾ ਨਾਂ ਲੈ ਕੇ ਯਾਦ ਕਰਦਾ ਉਹ ਇਹ ਨਹੀਂ ਕਹਿੰਦਾ ਕਿ ਰਾਜੇ ਨੇ ਸ਼ਸਤਰ ਬਸਤਰ ਪਾਏ ਨੇ ਜਾਂ ਨਹੀਂ ਪਾਏ ਉਹਨੂੰ ਤਾਂ ਆਪਣੀ ਫਰਿਆਦ ਤੱਕ ਮਤਲਬ ਹੈ ਕਿ ਮੇਰੀ ਰੱਖਿਆ ਕਰੇ ਤੇ ਰਾਜਾ ਉਹਦੀ ਰੱਖਿਆ ਕਰਦਾ ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਆਖਿਆ ਕਿ ਤੁਸੀਂ ਨਿਰਗੁਣ ਦੀ ਆਰਾਧਨਾ ਕਰੋ ਜਾਂ ਸਰਗੁਣ ਦੀ ਆਰਾਧਨਾ ਕਰੋ ਕਿਉਂਕਿ ਪਰਮੇਸ਼ਰ ਜਦੋਂ ਸਰਗੁਣ ਇੱਛਾ ਦਾ ਰੱਖਦਾ ਉਦੋਂ ਰਾਜਾ ਬਣ ਕੇ ਉਹ ਸ਼ਸਤਰ ਬਸਤਰ ਧਾਰ ਕੇ ਸਭਾ ਬਿਠਾ ਕੇ ਆ ਕੇ ਦਰਸ਼ਨ ਦਿੰਦਾ ਜਦੋਂ ਉਹਦੀ ਇੱਛਾ ਖਤਮ ਹੋ ਜਾਂਦੀ ਹੈ ਤੇ ਉਹ ਆਪਣਾ ਸਰਗੁਣ ਸਰੂਪ ਛੱਡ ਕੇ ਨਿਰਗੁਣ ਸਰੂਪ ਵਿਚ ਆ ਜਾਂਦਾ ਤੇ ਜਦੋਂ ਕੋਈ ਨਾਮ ਜਪਣ ਵਾਲਾ ਪਰਮੇਸ਼ਰ ਦੀ ਆਰਾਧਨਾ ਕਰਦਾ ਉਹਦਾ ਨਾਂ ਲੈ ਕੇ ਪਰਮੇਸ਼ਰ ਭਾਵੇਂ ਸਰਗੁਣ ਰੂਪ ਚ ਹੋਵੇ ਤੇ ਭਾਵੇਂ ਨਿਰਗੁਣ ਰੂਪ ਚ ਹੋਵੇ ਉਹ ਆਪਣਾ ਨਾਮ ਜਪਣ ਵਾਲੇ ਦੀ ਰੱਖਿਆ ਕਰਦਾ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਜਪਣ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਜੀ ਨੇ ਦੱਸੀ ਹੈ ਕਿ ਦੋਵਾਂ ਪੱਖਾਂ ਤੋਂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਹੈ
ਹੋਏ ਸਹਾਇਕ ਸੰਕਟ ਹਨ
ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਦੋਂ ਆਪਣਾ ਨਾਮ ਸੁਣਦਾ ਤੇ ਉਹ ਆਪਣਾ ਨਾਮ ਸੁਣ ਕੇ ਫਿਰ ਆ ਕੇ ਸਹਾਇਤਾ ਕਰਦਾ ਔਰ ਆਪਣੇ ਸੇਵਕਾਂ ਦੇ ਸੰਕਟਾਂ ਦਾ ਨਾਸ ਕਰਦਾ ਹੈ
ਸਤਿ ਨਾਮ ਜਪਕ ਨਰ ਜਾਨ ਨਿਰਗੁਣ ਤੋਂ ਪ੍ਰਾਪਤ ਹੋਏ ਗਿਆਨ।
ਮਹਾਰਾਜ ਜੀ ਕਹਿੰਦੇ ਜਿਹੜੇ ਸੱਚੇ ਨਾਮ ਦੇ ਜਾਪਕ ਨੇ, ਜਿਹੜੇ ਸੱਚੇ ਨਾਮ ਨੂੰ ਜਪਦੇ ਨੇ, ਭਾਵੇਂ ਸਰਗੁਣ ਰੂਪ ਚ ਕੋਈ ਉਹਦੀ ਆਰਾਧਨਾ ਕਰੇ ਤੇ ਪਰਮੇਸ਼ਰ ਆ ਕੇ ਉਹਦੀ ਸਹਾਇਤਾ ਕਰਦਾ, ਤੇ ਜੇ ਉਹਨੂੰ ਨਿਰਗੁਣ ਰੂਪ ਵਿਚ ਜਾਣ ਕੇ ਉਹਦਾ ਕੋਈ ਨਾਮ ਜਪਦਾ, ਉਹਦੇ ਨਾਮ ਦੀ ਕਮਾਈ ਕਰਦਾ, ਮਹਾਰਾਜ ਜੀ ਕਹਿੰਦੇ ਉਨ੍ਹਾਂ ਨੂੰ ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਹੈ, ਉਨ੍ਹਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ।
ਨਿਰਗੁਣ ਸਗਣੇ ਉਪਾਸ਼ਨਾ ਦ੍ਵੈਤੇ ਗਿਆਨ ਮਾ।
ਮਹਾਰਾਜ ਜੀ ਕਹਿੰਦੇ ਨਿਰਗੁਣ ਤੇ ਸਰਗੁਣ ਦੀ ਉਪਾਸ਼ਨਾ ਨਾਲੋਂ ਵੀ ਇੱਕ ਕਰਮ ਦੋਵਾਂ ਤੋਂ ਵੱਡਾ ਹੈ। ਇਨ੍ਹਾਂ ਨੇ ਪੁੱਛਿਆ ਕਿ ਨਿਰਗੁਣ ਨੂੰ ਅਰਾਧੀਏ ਕਿ ਸਰਗੁਣ ਨੂੰ, ਮਹਾਰਾਜ ਜੀ ਕਹਿੰਦੇ ਇਨ੍ਹਾਂ ਤੋਂ ਵੀ ਇੱਕ ਉੱਤਮ ਕਰਮ ਹੈ, ਉਹਦੀ ਤੁਸੀਂ ਅਰਾਧਨਾ ਕਰਿਆ ਕਰੋ। ਨਿਰਗੁਣ ਤੇ ਸਰਗੁਣ ਤੋਂ ਵੀ ਪਰੇ, ਨਿਰਗੁਣ ਤੇ ਸਰਗੁਣ ਦੀ ਵੀ ਉਪਾਸ਼ਨਾ ਤੋਂ ਦੋਵਾਂ ਤੋਂ ਜਿਹੜਾ ਮਹਾਨ ਹੈ, ਸ੍ਰੇਸ਼ਟ ਹੈ।
ਨਿਸ਼ਚਿਨ ਕਰਨੀ ਉਪਾਸ਼ਨਾ ਸਤ ਨਾਮ ਤੋਂ ਮਾਂ।
ਉਹ ਹੈ ਰਾਤ ਦਿਨ ਪਰਮੇਸ਼ਰ ਦੇ ਨਾਮ ਦੀ ਉਪਾਸ਼ਨਾ ਕਰਨੀ ਔਰ ਉਹਦੇ ਨਾਮ ਨੂੰ ਜਪਣਾ, ਉਹਦੇ ਨਾਮ ਦੀ ਕਮਾਈ ਕਰਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਇਸ ਨਾਮ ਨੂੰ ਜਪੀ ਜਾਣਾ, ਨਾਮ ਦੀ ਕਮਾਈ ਕਰਨੀ। ਨਿਰਗੁਣ ਤੇ ਸਰਗੁਣ ਦੀ ਉਪਾਸ਼ਨਾ ਤੋਂ ਵੀ ਉੱਤਮ ਹੈ, ਨਾਮ ਦੀ ਉਪਾਸ਼ਨਾ ਕਰੋ। ਗੁਰੂ ਨਾਨਕ ਸਾਹਿਬ ਨੇ ਨਹੀਂ ਕਿਹਾ ਨਿਰਗੁਣ ਨੂੰ ਅਰਾਧੋ ਜਾਂ ਸਰਗੁਣ ਨੂੰ, ਉਹ ਕਹਿੰਦੇ ਦੋਵੇਂ ਇੱਕ ਸਰੂਪ ਨੇ। ਉਨ੍ਹਾਂ ਨੇ ਆਖਿਆ ਨਾਮ ਦੀ ਉਪਾਸ਼ਨਾ ਕਰੋ, ਜਿਹੜਾ ਪਰਮੇਸ਼ਰ ਦਾ ਨਾਂ ਹੈ ਉਸ ਨਾਮ ਦੀ ਉਪਾਸ਼ਨਾ ਕਰੋ, ਨਾਮ ਦੀ ਉਪਾਸ਼ਨਾ ਦੋਵਾਂ ਤੋਂ ਉੱਤਮ ਹੈ।
ਚੌਪਈ ਜੈਸੇ ਰਾਮ ਚੰਦ ਸਮਰੱਥ ਉਤਰਨ ਚੈ ਸਾਗਰ ਕੋ ਪੰਥ।
ਜਿਵੇਂ ਭਗਵਾਨ ਰਾਮ ਚੰਦਰ ਜੀ ਸਮਰੱਥ ਸੀ, ਤ੍ਰੇਤੇ ਯੁੱਗ ਦੇ ਅਵਤਾਰ ਸਨ, ਕੋਈ ਛੋਟੀ ਮੋਟੀ ਸ਼ਕਤੀ ਨਹੀਂ ਸੀ ਭਗਵਾਨ ਰਾਮ ਚੰਦਰ ਜੀ, ਭਗਵਾਨ ਰਾਮ ਚੰਦਰ ਜੀ ਸਮਰੱਥ ਸਨ। ਜੇ ਉਹ ਚਾਹੁੰਦੇ ਤੇ ਸਾਰੀ ਬਾਂਦਰਾਂ ਦੀ ਸੈਨਾ ਨੂੰ ਨਾਲ ਲੈ ਕੇ ਸਮੁੰਦਰ ਪਾਰ ਕਰ ਸਕਦੇ ਸੀ, ਉਨ੍ਹਾਂ ਵਿਚ ਤਾਕਤ ਸੀ, ਉਹ ਸਾਰਿਆਂ ਨੂੰ ਸਮੁੰਦਰ ਤੋਂ ਪਾਰ ਕਰ ਸਕਦੇ ਸਨ।
ਜੇ ਕਰ ਚਹਿ ਸੁਕਾ ਵੈ ਜਲ ਕੋ ਉਲੰਘੈ ਪਾਰ ਲੇ ਕਪ ਦਲ ਕੋ।
ਜੇ ਉਹ ਚਾਹੁੰਦੇ ਤੇ ਸਮੁੰਦਰ ਦਾ ਸਾਰਾ ਪਾਣੀ ਆਪਣੇ ਬਚਨ ਨਾਲ ਹੀ ਸੁਕਾ ਸਕਦੇ ਸੀ, ਤੇ ਜਿੰਨੀ ਵਾਨਰ ਸੈਨਾ ਸੀ ਨਾਲ, ਉਸ ਸਾਰੀ ਵਾਨਰ ਸੈਨਾ ਦੇ ਦਲ ਨੂੰ ਉਹ ਸਮੁੰਦਰ ਵਿਚੋਂ ਪਾਰ ਕਰ ਸਕਦੇ ਸੀ, ਸਮੁੰਦਰ ਚੋਂ ਪਾਰ ਲਿਜਾ ਸਕਦੇ ਸੀ।
ਤੋ ਵਿਚਾਰ ਨਾ ਸੇ ਕਰੇ ਹਮਕੋ ਮਿਲ ਥੋੜੇ ਨਿਸਤਰੇ।
ਫਿਰ ਵੀ ਭਗਵਾਨ ਰਾਮ ਚੰਦਰ ਜੀ ਨੇ ਇਸ ਗੱਲ ਦੀ ਵਿਚਾਰ ਕੀਤੀ ਕਿ ਅਸੀਂ ਕਿੰਨਾ ਕੁ ਚਿਰ ਰਹਿਣਾ, ਸਾਨੂੰ ਮਿਲ ਕੇ ਥੋੜੇ ਜੀਵ ਤਰਨਗੇ, ਜਿਹੜਾ ਸਰਗੁਣ ਰੂਪ ਹੈ ਪਰਮੇਸ਼ਰ ਦਾ ਉਹਨੂੰ ਮਿਲ ਕੇ ਥੋੜੇ ਸਰੂਪ ਤਰਨਗੇ, ਥੋੜੇ ਜੀਵਾਂ ਦਾ ਉਧਾਰ ਹੋਵੇਗਾ।
ਨਾਮ ਜਪੈ ਬੋ ਕੋ ਕਲਿਆਣ ਨਾਮ ਮਹਾਤਮ ਕੀ ਨ ਮਾਨ।
ਸਾਨੂੰ ਮਿਲ ਕੇ ਥੋੜੇ ਤਰਨਗੇ ਪਰ ਨਾਮ ਨੂੰ ਜਪਣ ਨਾਲ ਬਹੁਤ ਜੀਵਾਂ ਦਾ ਉਧਾਰ ਹੋਵੇਗਾ। ਹੁਣ ਵੀ ਤਰਨਗੇ ਤੇ ਅੱਗੇ ਨੂੰ ਵੀ ਨਾਮ ਜਪ ਕੇ ਤਰਦੇ ਰਹਿਣਗੇ। ਚਾਹੁੰਦੇ ਭਗਵਾਨ ਰਾਮ ਜੀ ਸਾਰਿਆਂ ਨੂੰ ਪਾਰ ਕਰਾ ਸਕਦੇ ਸੀ ਸਮੁੰਦਰ, ਪਰ ਉਨ੍ਹਾਂ ਨੇ ਫਿਰ ਵੀ ਵਿਚਾਰ ਕੀਤੀ ਕਿ ਸਾਨੂੰ ਮਿਲ ਕੇ ਤਾਂ ਥੋੜੇ ਤਰਨਗੇ ਪਰ ਜਿਹੜਾ ਸਾਡਾ ਨਾਮ ਹੈ, ਪਰਮੇਸ਼ਰ ਦਾ ਨਾਮ ਹੈ, ਨਾਮ ਨੂੰ ਜਪ ਕੇ ਬਹੁਤਿਆਂ ਦੀ ਕਲਿਆਣ ਹੋਣੀ ਹੈ। ਇਸ ਕਰਕੇ ਉਨ੍ਹਾਂ ਨੇ ਨਾਮ ਦਾ ਜਿਹੜਾ ਮਹਾਤਮ ਹੈ ਉਹਨੂੰ ਪ੍ਰਗਟ ਕੀਤਾ।
ਸਰਵਰ ਪਰ ਗਿਰਵਰ ਤਰ ਪਹਾੜੇ ਸਰਵਰ ਕੇ ਪਾਤਨ ਸਨ ਤਾਰੇ।
ਉਨ੍ਹਾਂ ਨੇ ਸਰਵਰ ਦੇ ਉੱਤੇ ਜਿਹੜਾ ਸਮੁੰਦਰ ਸੀ, ਸਮੁੰਦਰ ਦੇ ਉੱਤੇ ਬੜੇ ਬੜੇ ਵੱਡੇ ਪੱਥਰ ਤੇ ਪਹਾੜ, ਉਨ੍ਹਾਂ ਤੇ ਰਾਮ ਦਾ ਨਾਮ ਲਿਖਵਾ ਕੇ ਸੁਟਾ ਦਿੱਤਾ, ਤੇ ਰਾਮ ਦੇ ਨਾਮ ਦੇ ਆਸਰੇ ਨਾਲ ਉਹ ਜਿੰਨੇ ਵੱਡੇ ਵੱਡੇ ਪੱਥਰ ਸਨ ਸਮੁੰਦਰ ਦੇ ਉੱਤੇ ਏਦਾਂ ਤਾਰ ਦਿੱਤੇ ਜਿਵੇਂ ਪਾਣੀ ਦੇ ਉੱਤੇ ਦਰਖਤ ਦਾ ਪੱਤਾ ਤਰਦਾ ਹੈ, ਜਿਵੇਂ ਕਿਸੇ ਦਰਖਤ ਦਾ ਪੱਤਾ ਤਰਦਾ ਹੈ ਨਾ, ਉਹਦੇ ਵਾਂਗਰ ਜਿਹੜੇ ਪੱਥਰ ਸਨ ਰਾਮ ਨਾਮ ਦੇ ਨਾਂ ਦੇ ਨਾਲ ਉਹ ਸਮੁੰਦਰ ਦੇ ਪਾਣੀ ਦੇ ਉੱਤੇ ਤਾਰ ਦਿੱਤੇ।
ਲਿਖਿਓ ਨਾਮ ਤਿੰਨ ਪਰ ਜੋ ਜਨਾਇਓ ਸਰਗੁਣ ਤੇ ਬਦਨਾਮ ਸੁਹਾਇਓ।
ਪੱਥਰਾਂ ਤੇ ਨਾਮ ਲਿਖਿਆ ਹੋਇਆ ਜਣਾਇਆ ਸਾਰਿਆਂ ਨੂੰ ਕਿ ਪੱਥਰ ਤਾਂ ਤਰੇ ਨੇ ਕਿਉਂਕਿ ਇਨ੍ਹਾਂ ਤੇ ਰਾਮ ਦਾ ਨਾਮ ਲਿਖਿਆ, ਨਾਮ ਲਿਖਿਆ ਪਰਮੇਸ਼ਰ ਦਾ। ਉੱਥੇ ਆਪਣੇ ਨਾਂ ਦੀ ਗੱਲ ਨਹੀਂ ਕੀਤੀ, ਪਰਮੇਸ਼ਰ ਦੇ ਨਾਂ ਦੀ ਗੱਲ ਕੀਤੀ ਹੈ ਕਿ ਪਰਮੇਸ਼ਰ ਦਾ ਨਾਂ ਇਨ੍ਹਾਂ ਪੱਥਰਾਂ ਤੇ ਲਿਖਿਆ ਹੋਇਆ ਜਣਾਇਆ, ਆਪਣੇ ਸਰਗੁਣ ਸਰੂਪ ਤੋਂ ਵੀ ज्यादा वड्याई उन्होंने परमेश्वर दे नाम दी दसी के राम नाम दी महिमा मेरे सरगुण स्वरूप नालों भी ज्यादा है।
निर्गुण सर्व शरीर माई सत चरण आनंद धन ना बिन नाई।
साडी जेड़ा निर्गुण है परमेश्वर दा स्वरूप वो सारे शरीरां विच वरतदा। सरगुण रूप तां किते किते है परमेश्वर दा, पर जेड़ा निर्गुण स्वरूप है ना परमेश्वर दा सत चेतन आनंद स्वरूप वो सारे शरीरां विच वरतदा। जितने जीव जंतु ने सारियां विच अकाल पुरख वाहिगुरु परमेश्वर दा जो निर्गुण स्वरूप है वो वरत रहा है।
अंतर बार निरंतर व्याप्यो जाए ना नरक जो नाम जाप्यो।
महाराज जी कहन लगे भाई परमेश्वर अंदर बार सारे पासे निरंतर रमिया होया, सारे पासे रमिया होया व्यापक। पातशाह कहंदे ओ बंदे नरकां च जांदे ने जेड़े परमेश्वर दे ऐसे नाम नू नहीं जपदे। जेड़े नहीं जपदे सतनाम श्री वाहेगुरु 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 नहीं ना जपदे एहो जे बंदे नरकां च जांदे ने, ओ नरकां विच गोते खांदे हन।
जिन सत नाम जपियो कर प्रेम अंतःकरण विमल तिन छेम।
जिन्हां ने परमेश्वर दे सच्चे नाम नू प्रेम नाल जपया वाहेगुरु 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 कह के परमेश्वर दे नाम नू जपया उन्हां दे अंतःकरण निर्मल हो जांदे ने और उन्हां नू मुक्ति दी प्राप्ति हो जांदी। हां जी
सिमरन प्राप्त आत्म ज्ञान जन्म मरण को बंधन।
कहते परमेश्वर दे नाम दा जेड़ा सिमरन है ना, परमेश्वर दे नाम दे सिमरन नाल आत्मा दा ज्ञान प्राप्त हुंदा है। और नाम जपदिया जपदिया जेड़े जन्म ते मरण दे बंधन ने ना, ए जन्म मरण दे बंधन कटे जांदे हन।
या ते निर्गुण ते सत नाम है अभिषेक पजिया तो जा।
महाराज जी कहंदे इस करके निर्गुण तो भी उदा उत्तम परमेश्वर दा नाम है, सरगुण तो भी उदे वास्ते रामचंद्र जी दी उदाहरण दे दित्ती है, ते निर्गुण जेड़ा परमेश्वर है उदे नालों भी उत्तम परमेश्वर दा नाम है। इस करके महाराज जी कहंदे अथे पैर उठदिया बहिंदिया सौंदिया जागदिया परमेश्वर दा नाम जपया करो, नाम दी उपासना करया करो। गुरु नानक साहब ने भी नाम दी उपासना करन वास्ते उपदेश दिता है।
सुन सिखन गुर संग बखाना सागर फांत गयो हनुमाना।
जदों महाराज जी ने ए वचन कहे ते सुन के अगो सिख बोले कहन लगे महाराज जी जेड़ा हनुमान होया हनुमान हनुमान जेड़ा सी ओ समुंदर पार उतर गया सी। उदों भगवान रामचंद्र जी ने कोई पुल नहीं सी बनाया, उस तो पहला वो लंका खबर लैण वास्ते जो सीता जी दी गए भगवान श्री हनुमान जी ते ओ समुंदर नू इको छाल विच टप के पार उतर गए सन।
नाम अलंब अपर ने लीन पुल पर कप दा लंघन कीन।
बाकी जिन्नी बांदरां दी सेना सी वानरां दी सेना सी उन्हां सारिआं ने नाम दा आसरा लिया ते नाम दे आसरे जेड़े पत्थर तर रहे सी उन्हां पत्थरां दे पुलां ते सवार होके ओ समुंदर नू पार करके गए।
सो निज बल ते कूद गयो है सुध दे राम प्रसन्न कयो है।
महाराज जी हनुमान तां अपने बल नाल ही तर गया, उन्हें तां नाम नहीं जपया, उहदे कोल तां राम नाम कोई नहीं सी उदों ना ही उत्थे कोई पत्थर तरिया सी। ते महाराज जी जेड़ा हनुमान सी वो अपने बल नाल तरिया सी। सवाल कर रहे कि हनुमान किवें तर गया, वो अपने बल नाल सारे समुंदर नू पार लंघ के चला गया।
श्री अर्जन पुन संत बखाना सिमरत राम नाम हनुमाना।
महाराज जी कहन लगे नहीं भाई हनुमान भी अपने बल नाल समुंदर पार करके नहीं गया, हनुमान भी राम दे नाम दा सिमरन करदा सी। वो हर वेले राम 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 जपदा सी। राम नाम दे सिमरन दी कला आ गई हनुमान दे कोल, और उस राम नाम दे सिमरन करके हनुमान तरिया है।
बौर मुंदर काले प्याना ਕਿਸ ਪਰ ਰਾਮ ਨਾਮ ਸਭ ਜਾਨਾ।
ਫਿਰ ਉਹ ਜਿਹੜੀ ਮੁਦਰਕਾ ਕਹਿੰਦੇ ਭਗਵਾਨ ਰਾਮ ਚੰਦਰ ਜੀ ਦੇ ਹੱਥ ਦੀ ਇੱਕ ਛਾਪ ਸੀ, ਮੁੰਦਰੀ ਸੀ, ਉਹ ਦਿੱਤੀ ਸੀ ਹਨੂੰਮਾਨ ਨੂੰ ਕਿ ਸੀਤਾ ਨੂੰ ਵਿਖਾ ਦੇਈ। ਉਹਦੇ ਉੱਤੇ ਵੀ ਰਾਮ ਦਾ ਨਾਂ ਲਿਖਿਆ ਹੋਇਆ ਸੀ, ਜਿਹੜੀ ਉਹ ਮੁਦਰਕਾ ਸੀ, ਉਸ ਛਾਪ ਦੇ ਉੱਤੇ, ਮੁਦਰਕਾ ਦੇ ਉੱਤੇ ਰਾਮ ਨਾਮ ਲਿਖਿਆ ਹੋਇਆ ਸੀ। ਉਹ ਰਾਮ ਨਾਮ ਦੀ ਮੁਦਰਕਾ ਕੋਲ ਸੀ ਹਨੂੰਮਾਨ ਦੇ, ਉਹਦੇ ਨਾਮ ਦੇ ਆਸਰੇ ਨਾਲ ਹਨੂੰਮਾਨ ਸਮੁੰਦਰ ਪਾਰ ਕਰਕੇ ਗਿਆ।
ਨਾਮ ਪ੍ਰਤਾਪ ਪਾਰ ਪਰ ਗਏ ਕੁਛ ਬਿਕਤ ਤਨ ਹੋਤ ਨਾ ਭਇਓ।
ਨਾਮ ਦੇ ਪ੍ਰਤਾਪ ਨਾਲ ਸ੍ਰੀ ਹਨੂੰਮਾਨ ਜੀ ਸਮੁੰਦਰ ਪਾਰ ਕਰਕੇ ਗਏ ਔਰ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵਿਖਾਦ ਨਹੀਂ ਆਇਆ, ਕਿਸੇ ਪ੍ਰਕਾਰ ਦੀ ਹਨੂੰਮਾਨ ਜੀ ਨੂੰ ਕੋਈ ਸਮੱਸਿਆ ਨਹੀਂ ਆਈ। ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ, ਸਾਰੇ ਵਿਘਨ ਰਾਮ ਦੇ ਨਾਮ ਨਾਲ ਦੂਰ ਹੋ ਗਏ, ਨਿਵਿਰਤ ਹੋ ਗਏ।
ਯਾਤੇ ਨਾਮ ਮਾਤਮ ਪਾਰੋ ਸਿਮਰ ਤਰੈ ਜਗ ਸਿੰਧ ਸੁਖਾਰੋ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਰਾਮ ਦੇ ਨਾਮ ਦਾ ਭਾਈ ਪਰਮੇਸ਼ਰ ਦੇ ਨਾਮ ਦਾ ਬੜਾ ਵੱਡਾ ਮਹਾਤਮ ਹੈ। ਇੱਥੇ ਰਾਮ ਨਾਮ ਮਹਾਰਾਜ ਜੀ ਨੇ ਸ੍ਰੀ ਰਾਮ ਦੇ ਨਾਂ ਨਾਲ ਸੰਬੋਧਨ ਨਹੀਂ ਕੀਤਾ, ਇਹ ਰਾਮ ਹੈ ਪਰਮੇਸ਼ਰ ਜਿਹੜਾ ਸਾਰੇ ਵਿੱਚ ਰਮਿਆ ਹੋਇਆ, ਹਰ ਜਗ੍ਹਾ ਤੇ ਰਮਿਆ ਹੋਇਆ, ਉਹ ਰਾਮ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਸਭ ਤੋਂ ਉੱਤਮ ਹੈ, ਵਾਹਿਗੁਰੂ 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 ਜਪਣਾ, ਇਹਦੇ ਵਰਗਾ ਕੋਈ ਮਹਾਤਮ ਹੀ ਕੋਈ ਨਹੀਂ ਸੰਸਾਰ ਚ। ਨਹੀਂ ਤੁਲ ਰਾਮ ਨਾਮ ਵਿਚਾਰ, ਇਸ ਨਾਮ ਨੂੰ ਜਿਹੜੇ ਸਿਮਰਦੇ ਨੇ ਉਹ ਇਸ ਜਗਤ ਦੇ ਸਮੁੰਦਰ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ।
ਬਿਰਲੇ ਨਰੋਵਤ ਹੈ ਐਸੇ ਹਨੂੰਮਾਨ ਕਪ ਦਲ ਮੈਂ ਜੈਸੇ।
ਮਹਾਰਾਜ ਜੀ ਕਹਿੰਦੇ ਭਾਈ ਵਿਰਲੇ ਇਹੋ ਜਿਹੇ ਨਰ ਹੁੰਦੇ ਨੇ ਹਨੂੰਮਾਨ ਜੀ ਵਰਗੇ, ਜਿਵੇਂ ਹੁਣ ਬਾਂਦਰਾਂ ਦੀ ਸੈਨਾ ਤਾਂ ਬੜੀ ਸੀ, ਪਰ ਉਨ੍ਹਾਂ ਸਾਰਿਆਂ ਵਿਚ ਵਿਰਲਾ ਹਨੂੰਮਾਨ ਹੀ ਸੀ ਨਾ, ਜਿਹਦੇ ਅੰਦਰ ਬ੍ਰਹਮ ਗਿਆਨ ਸੀ, ਉਹਦੇ ਅੰਦਰ ਨਾਮ ਵਸਿਆ ਹੋਇਆ ਸੀ। ਵਿਰਲੇ ਐਸੇ ਨਰ ਹੁੰਦੇ ਨੇ ਸੰਸਾਰ ਦੇ ਵਿਚ, ਜਿਨ੍ਹਾਂ ਦੇ ਹਿਰਦਿਆਂ ਵਿਚ ਨਾਮ ਵਸਿਆ ਹੁੰਦਾ ਹੈ।
ਨਾਮ ਸੇਤ ਪਰ ਨਿਰਬਲ ਬਲੇ ਰੁਜੀ ਲੰਗਰੇ ਸਭ ਵਿਦ ਭਲੇ।
ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਦਾ ਪੁਲ ਹੈ ਨਾ, ਨਾਮ ਦਾ ਸੇਤ ਕਹਿੰਦੇ ਨੇ ਪੁਲ ਨੂੰ, ਆਹ ਜਿਹੜਾ ਸੰਸਾਰ ਸਮੁੰਦਰ ਆ ਇਹਦੇ ਤੇ ਗੁਰੂ ਨਾਨਕ ਸਾਹਿਬ ਨੇ ਨਾਮ ਦਾ ਪੁਲ ਬੱਧਾ, ਨਾਮ ਦਾ, ਤੇ ਨਾਮ ਦੇ ਇਸ ਪੁਲ ਦੇ ਉੱਤੇ ਭਾਵੇਂ ਕੋਈ ਰੋਗੀ ਚੜੇ ਉਹ ਵੀ ਪਾਰ ਉਤਰ ਜਾਏਗਾ, ਭਾਵੇਂ ਕੋਈ ਲੰਗੜਾ ਹੈ ਉਹ ਆ ਜਾਏ ਉਹ ਰਿੜ ਰਿੜ ਕੇ ਪਾਰ ਉਤਰ ਜਾਏਗਾ, ਤੇ ਭਾਵੇਂ ਕੋਈ ਨਿਰਬਲ ਹੈ ਕਮਜ਼ੋਰ ਹੈ ਉਹ ਆ ਕੇ ਇਸ ਨਾਮ ਦੇ ਪੁਲ ਤੇ ਚੜ ਜੇ ਉਹ ਵੀ ਪਾਰ ਉਤਰ ਜਾਏਗਾ। ਜਿਹੜਾ ਵੀ ਆਏਗਾ, ਕੋਈ ਗਾਵੈ ਕੋ ਸੁਣੈ ਹਰ ਨਾਮਾ ਮਨ ਹਰ ਨਾਮਾ ਚਿਤ ਲਾਏ, ਉਹ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਹੇ। ਉਹਨੂੰ ਅੰਤ ਨੂੰ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ। ਕੋਈ ਗਾਵੇ ਕੋਈ ਸੁਣੇ, ਭਾਵੇਂ ਕੋਈ ਬਲੀ ਹੈ, ਨਿਰਬਲ ਹੈ, ਕਮਜ਼ੋਰ ਹੈ, ਲੰਗੜਾ ਹੈ, ਜਿਹੋ ਜਿਹਾ ਵੀ ਹੋਵੇ, ਨਾਮ ਦੇ ਪੁਲ ਤੇ ਸਵਾਰ ਹੋ ਕੇ ਉਹ ਇਸ ਭਵ ਸਾਗਰ ਤੋਂ ਪਾਰ ਉਤਰੇਗਾ।
ਸਨੇ ਸਨੇ ਪਰ ਪਾਰ ਸੁਖਾਰੇ ਬਿਨਾਂ ਜਤਨ ਆਨੰਦ ਉਰਧਾਰੇ।
ਸਨੇ ਸਨੇ ਸਹਿਜੇ ਸਹਿਜੇ ਸੰਸਾਰ ਸਮੁੰਦਰ ਤੋਂ ਸੁਖਾਲੇ ਤਰੀਕੇ ਨਾਲ ਪਾਰ ਉਤਰ ਜਾਣਗੇ, ਬਿਨਾਂ ਯਤਨ ਤੋਂ ਉਨ੍ਹਾਂ ਦੇ ਹਿਰਦੇ ਚ ਆਨੰਦ ਬਣ ਜਾਏਗਾ। ਜਿਵੇਂ ਬਾਂਦਰਾਂ ਦੀ ਸੈਨਾ ਪੁਲ ਤੋਂ ਪਾਰ ਉਤਰ ਗਈ ਨਾ, ਏਦਾਂ ਗੁਰੂ ਨਾਨਕ ਸਾਹਿਬ ਨੇ ਇਸ ਭਵ ਸਾਗਰ ਦੇ ਉੱਤੇ ਨਾਮ ਦਾ ਪੁਲ ਬੰਨ ਦਿੱਤਾ ਹੈ, ਤੇ ਜਿਹੜਾ ਜਿਹੜਾ ਜਪੇਗਾ ਵਾਹਿਗੁਰੂ 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 ਵਾਹਿਗੁਰੂ, ਜਿਹੜਾ ਜਪੇਗਾ, ਕੋਈ ਵੀ ਹੋਵੇ, ਨਿਰਬਲ ਕਮਜ਼ੋਰ, ਕਿਸੇ ਜਾਤੀ ਦਾ, ਕਿਸੇ ਬਰਾਦਰੀ ਦਾ, ਕਿਸੇ ਵੀ ਜਨਮ ਦਾ ਹੋਵੇ, ਜਿਹੜਾ ਵੀ ਜਪੇਗਾ ਇਸ ਪੁਲ ਤੇ ਸਵਾਰ ਹੋ ਕੇ ਪਾਰ ਉਤਰੇਗਾ, ਉਹਦਾ ਪਾਰ ਉਤਾਰਾ ਹੋਵੇਗਾ।
ਰਸ ਵਿਸ਼ੇ ਸਭ ਤੇ ਮਨ ਹੋਏ ਬ੍ਰਹਮ ਗਿਆਨ ਅਭਿਆਸੀ ਕੋਏ।
ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਜਪਦਿਆਂ ਜਪਦਿਆਂ ਵਿਸ਼ੇ ਵਿਕਾਰਾਂ ਵੱਲੋਂ ਨਿਰਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ, ਉਹਦੇ ਅੰਦਰ ਬ੍ਰਹਮ ਗਿਆਨ ਦਾ ਅਭਿਆਸ ਪ੍ਰਗਟ ਹੋਵੇਗਾ। ਨਾਮ ਜਪਦਿਆਂ ਜਪਦਿਆਂ ਜਿਹੜੇ ਵਿਸ਼ੇ ਵਿਕਾਰਾਂ ਵੱਲੋਂ ਉਪਰਾਮ ਹੋ ਜਾਣਗੇ, ਉਨ੍ਹਾਂ ਦੇ ਹਿਰਦਿਆਂ ਵਿਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਵੇਗਾ।
ਯਾ ਤੇ ਲਖੋ ਭਗਤ ਪ੍ਰਭ ਸ਼ਰਨੀ ਸਿਮਰੈ ਨਾਮ ਸੁਗਮ ਸੁਖ ਕਰਨੀ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਸਭ ਤੋਂ ਉੱਤਮ ਪਰਮੇਸ਼ਰ ਦੀ ਭਗਤੀ ਕਰਨੀ ਔਰ ਉਹਦੀ ਸ਼ਰਨ ਚ ਪੈਣਾ, ਉਹਦਾ ਨਾਮ ਜਪਣਾ ਔਰ ਉਹਦੀ ਸ਼ਰਨ ਚ ਪੈਣਾ। ਇਸ ਕਰਕੇ ਸਿਮਰੈ ਨਾਮ ਸੁਗਮ ਸੁਖ ਕਰਨੀ, ਨਾਮ ਸਿਮਰੋ ਸਭ ਤੋਂ ਸੌਖੀ ਕਰਨੀ, ਤੇ ਸੌਖਾ ਕਰਮ ਹੀ ਇਹ ਹੈ, ਨਾਮ ਜਪੋ, ਨਾਮ ਜਪੋ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਇੱਕ ਕੀ ਸਰਨਾ, ਇਹ ਨਾਮ ਦੀ ਕਮਾਈ ਕਰੋ।
ਪਾਪੀ ਪੁੰਨੀ ਮੂਡ ਸੁਜਾਨ ਪਾਰ ਪਰੈ ਕਰ ਭਗਤ ਮਾਨ।
ਭਾਵੇਂ ਕੋਈ ਪਾਪੀ ਹੈ, ਪੁੰਨੀ ਹੈ, ਮੂਰਖ ਹੈ, ਸਿਆਣਾ ਹੈ, ਜਿਹੜਾ ਵੀ ਨਾਮ ਸਿਮਰੇਗਾ, ਜਿਹੜਾ ਵੀ ਜਪੇਗਾ ਸਤਨਾਮ ਸ੍ਰੀ ਵਾਹਿਗੁਰੂ, ਜਿਹੜਾ ਵੀ ਜਪੇਗਾ, ਪਾਤਸ਼ਾਹ ਜੀ ਕਹਿੰਦੇ ਭਾਈ ਉਹ ਭਾਵੇਂ ਪਾਪੀ ਹੈ, ਪੁੰਨੀ ਹੈ, ਮੂਰਖ ਹੈ, ਸਿਆਣਾ ਹੈ, ਰਾਜਾ ਹੈ, ਭਿਖਾਰੀ ਹੈ, ਉਹ ਭਗਤੀ ਕਰਕੇ ਸੰਸਾਰ ਤੋਂ ਪਾਰ ਉਤਰ ਜਾਏਗਾ।
ਯਾ ਤੇ ਤੁਮ ਸਿਮ ਸਤਨਾਮ ਰਹੀਏ ਸਤ ਸੰਗਤ ਕੀ ਸ਼ਾਨ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਤੁਸੀਂ ਨਾਮ ਸਿਮਰੋ, ਇਹ ਚੱਕਰਾਂ ਚ ਨਾ ਪਾਓ ਕਿ ਨਿਰਗੁਣ ਦੀ ਉਪਾਸ਼ਨਾ ਕਰੀਏ ਕਿ ਸਰਗੁਣ ਦੀ। ਮਹਾਰਾਜ ਕਹਿੰਦੇ ਨਾਮ ਜਪੋ, ਸਰਗੁਣ ਦਾ ਨਾਂ ਵੀ ਉਹੀ, ਜੇ ਸਰਗੁਣ ਦੀ ਅਰਾਧਨਾ ਕਰੋਗੇ, ਨਾਮ ਜਪੋਗੇ ਤੇ ਸਰਗੁਣ ਰੂਪ ਚ ਆ ਕੇ ਪਰਮੇਸ਼ਰ ਰੱਖਿਆ ਕਰੇਗਾ। ਜੇ ਨਿਰਗੁਣ ਦੀ ਅਰਾਧਨਾ ਕਰੋਗੇ, ਨਾਮ ਜਪੋਗੇ ਨਿਰਗੁਣ ਸਰੂਪ ਜਾਣ ਕੇ, ਤੇ ਤੁਹਾਨੂੰ ਕਲਿਆਣ ਤੇ ਮੁਕਤੀ ਪ੍ਰਾਪਤ ਹੋਵੇਗੀ। ਦੋਵਾਂ ਹਿੱਸਿਆਂ ਵਿਚ ਨਾਮ ਹੀ ਸਰਵੋਤਮ ਹੈ, ਤੇ ਤੁਸੀਂ ਨਾਮ ਦਾ ਸਿਮਰਨ ਕਰੋ ਔਰ ਸਤ ਸੰਗਤ ਦੀ ਸ਼ਰਨ ਵਿਚ ਰਹੋ।
ਸੁਣ ਸਿੱਖਣ ਉਪਦੇਸ਼ ਕਮਾਇਓ ਗੁਰ ਕੀ ਸ਼ਰਨ ਰੇ ਸੁਖ ਪਾਇਓ।
ਸਤਿਗੁਰਾਂ ਦਾ ਇਹ ਪਵਿੱਤਰ ਉਪਦੇਸ਼ ਸੁਣ ਕੇ ਗੁਰੂ ਕੇ ਸਿੱਖਾਂ ਨੇ ਫਿਰ ਕਮਾਇਆ ਹੈ ਔਰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਸ਼ਰਨ ਚ ਰਹਿ ਕੇ, ਮਹਾਰਾਜ ਜੀ ਦੀ ਸੰਗਤ ਵਿਚ ਰਹਿ ਕੇ ਇਨ੍ਹਾਂ ਨੇ ਬੜੇ ਭਾਰੀ ਸੁਖ ਨੂੰ ਪ੍ਰਾਪਤ ਕੀਤਾ।
ਕਥਾ ਕੀਰਤਨ ਇਕ ਚਿਤ ਸੁਣੈ ਹੋਏ ਇਕਾਂਤ ਸਭ ਹਰ ਹਰ ਭਨੈ।
ਔਰ ਬੜੇ ਆਨੰਦ ਨਾਲ ਕਥਾ ਸੁਣਦੇ ਨੇ ਗੁਰੂ ਕੀ ਸੰਗਤ ਵਿਚ, ਕੀਰਤਨ ਸੁਣਦੇ ਨੇ ਔਰ ਰਸਨਾ ਤੋਂ ਨਾਮ ਜਪਦੇ ਨੇ। ਵਾਹਿਗੁਰੂ ਵਾਹਿਗੁਰੂ, ਉਠਤ ਬੈਠਤ ਸੋਵਤ ਜਾਗਤ ਤੇ ਮਨ ਤੁਜੈ ਚਿਤਾਰ। ਹਰ ਵਕਤ ਨਾਮ ਦੀ ਕਮਾਈ ਕਰਦੇ, ਨਾਮ ਨੀ ਹਿਰਦੇ ਚ ਵਿਸਰਦਾ, ਅਰਦਾਸਾਂ ਹੀ ਕਰਦੇ ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ ਹਰ ਵੇਲੇ ਨਾਮ ਜਪਦੇ ਹਨ।
ਸ੍ਰੀ ਅਰਜਨ ਕੋ ਸੇਵਤ ਰਹੇ ਅੰਤ ਕਾਲ ਮੈਂ ਸ਼ੁਧ ਪਦ ਲੈ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਸਰੂਪ, ਉਨ੍ਹਾਂ ਦੀ ਸੇਵਾ ਕਰਦੇ ਰਹੇ ਔਰ ਅੰਤ ਕਾਲ ਇਨ੍ਹਾਂ ਨੂੰ ਸ਼ੁੱਧ ਪਦਵੀ ਪਰਮ ਪਦਵੀ ਦੀ ਪ੍ਰਾਪਤੀ ਹੋਈ ਹੈ।
ਸਤਿਗੁਰ ਸੇਵਾ ਸਭ ਸੁਖ ਦਾਨੀ ਬੜੇ ਭਾਗ ਜਿਨ ਤਿੰਨ ਹੁਕਮਾਨੀ।
ਸਤਿਗੁਰਾਂ ਦੀ ਸੇਵਾ ਭਾਈ ਸਾਰੇ ਸੁਖਾਂ ਦੀ ਦਾਤੀ ਹੈ। ਗੁਰੂ ਕੀ ਸੇਵਾ ਸਭ ਸੁਖ ਦਿੰਦੀ ਹੈ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗਾ ਆਏ। ਗੁਰੂ ਦੀ ਸੇਵਾ ਸਭ ਤੋਂ ਉੱਤਮ ਹੈ, ਪਰ ਵੱਡਿਆਂ ਭਾਗਾਂ ਵਾਲਿਆਂ ਨੇ ਗੁਰੂ ਕੀ ਸੇਵਾ ਕਮਾਈ ਹੈ, ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰੂ ਦੀ ਸੇਵਾ ਪ੍ਰਾਪਤ ਹੁੰਦੀ ਹੈ।
ਦੇਰਾ ਮੂਲਾ ਸੋਜਾ ਧਾਵਣੇ ਚੰਦੂ ਚੋਜੜ ਆਸ।
ਭਾਈ ਮੂਲਾ ਭਾਈ ਸੋਜਾ ਇਹ ਧਾਵਣ ਜਾਤੀ ਦੇ ਸੀ, ਫਿਰ ਭਾਈ ਚੰਦੂ ਇਹ ਚੋਜੜ ਜਾਤੀ ਦੇ ਨਾਲ ਸੰਬੰਧਿਤ ਹੈ।
ਰਾਮਦਾਸ ਭੰਡਾਰੀਆ ਬਾਲਾ ਸਾਈ ਦਾ।
ਭਾਈ ਰਾਮਦਾਸ ਇਹ ਭੰਡਾਰੀ ਗੋਤਰ ਦਾ ਭੰਡਾਰੀ ਜਾਤ ਦਾ ਸੀ, ਫਿਰ ਭਾਈ ਬਾਲਾ ਔਰ ਭਾਈ ਸਾਈ ਦਾਸ ਇਹ ਛੇ ਸਿੱਖ।
ਜੋ ਪਈ ਕਸ਼ਟ ਮਿਲੇ ਸ੍ਰੀ ਅਰਜਨ ਪਾਤ ਪਗ ਬੰਧਨ ਕੀਨੀ ਅਰਦਾਸ।
ਸਿੱਖ ਛੇ ਦੇ ਛੇ ਸਿੱਖ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਏ ਤੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਕੇ ਇਨ੍ਹਾਂ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕੀਤੀ।
ਗੁਰੂ ਗਰੀਬ ਨਿਵਾਜ ਜੇ ਪ੍ਰਾਨੀ ਕਰਮ ਕਰਤ ਦੇ ਵਿਦ ਸਭ ਜਾਨੀ।
ਕਹਿਣ ਲੱਗੇ ਹੇ ਗਰੀਬ ਨਿਵਾਜ ਪਾਤਸ਼ਾਹ ਜੀ, ਜਿਹੜੇ ਜੀਵ ਨੇ ਪ੍ਰਾਣੀ ਨੇ ਦੋ ਪ੍ਰਕਾਰ ਦੇ ਕਰਮ ਕਰਦੇ ਹਨ, ਦੋ ਪ੍ਰਕਾਰ ਦੇ ਕਰਮ ਸਾਰੇ ਕਰ ਰਹੇ ਹਨ।
ਧਰਮ ਰਾਏ ਕੇ ਠਿਗ ਸਭ ਕੋ ਪਾਪ ਪੁੰਨ ਕੋ ਲੇਖਾ ਹੋਏ।
ਜਦੋਂ ਬੰਦਾ ਧਰਮ ਰਾਜੇ ਦੇ ਕੋਲ ਜਾਂਦਾ ਹੈ ਤੇ ਧਰਮ ਰਾਜੇ ਦੇ ਕੋਲ ਫਿਰ ਇਹਦੇ ਕੀਤੇ ਪਾਪਾਂ ਤੇ ਪੁੰਨਾਂ ਦੋਵਾਂ ਦਾ ਲੇਖਾ ਹੁੰਦਾ, ਦੋਵਾਂ ਦਾ ਹਿਸਾਬ ਕਿਤਾਬ ਹੁੰਦਾ ਕਿ ਇਹਨੇ ਕਿੰਨੇ ਪਾਪ ਕੀਤੇ ਤੇ ਕਿੰਨੇ ਪੁੰਨ ਕੀਤੇ ਨੇ।
ਹਲ ਦੁਨਿਆ ਕੇ ਨਿਆਰੇ ਨਿਆਰੇ ਕਿਦੋਂ ਛੇਕ ਚੈਂਦੇ ਫਲ ਵਿਆਰੇ।
ਹੁਣ ਇਨ੍ਹਾਂ ਨੇ ਸਵਾਲ ਇਹ ਕੀਤਾ, ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਇਹ ਦੱਸੋ ਕਿ ਜਿਹੜੇ ਬੰਦੇ ਦੇ ਪਾਪ ਤੇ ਪੁੰਨ ਉੱਥੇ ਵਿਚਾਰੇ ਜਾਂਦੇ ਨੇ, ਪਾਪਾਂ ਦੇ ਬਦਲੇ ਚ ਜੇ ਓਨੇ ਪੁੰਨ ਉਹ ਕੱਟ ਕੇ ਤੇ ਵੱਧਦੇ ਜਿਹੜੇ ਪੁੰਨ ਜਾਂ ਪਾਪ ਨੇ ਉਨ੍ਹਾਂ ਦਾ ਫਲ ਬੰਦੇ ਨੂੰ ਮਿਲਦਾ, ਜਾਂ ਫਿਰ ਪਾਪਾਂ ਦਾ ਵੱਖਰਾ ਤੇ ਪੁੰਨਾਂ ਦਾ ਵੱਖਰਾ ਫਲ ਮਿਲਦਾ? ਵੀ ਜਾਂ ਤਾਂ ਬਰਾਬਰ ਹੀ ਹੋ ਜਾਂਦਾ ਜੇ ਪਾਪ ਪੁੰਨ ਬਰਾਬਰ ਨੇ ਤੇ ਬਰਾਬਰ ਹੀ ਕੱਟੇ ਜਾਂਦੇ ਨੇ, ਜਾਂ ਫਿਰ ਪਾਪਾਂ ਦਾ ਫਲ ਵੱਖਰਾ ਮਿਲਦਾ ਤੇ ਪੁੰਨਾਂ ਦਾ ਵੱਖਰਾ ਮਿਲਦਾ, ਇਹ ਸਾਡਾ ਸਵਾਲ ਹੈ।
ਸ੍ਰੀ ਅਰਜਨ ਸੁਨ ਬਾਤ ਬਖਾਲੇ, ਚਾਰ ਪ੍ਰਕਾਰਨ ਕੇ ਸਿੱਖ ਜਾਣੇ।
ਸਾਹਿਬ ਜੀ ਬੋਲੇ, ਕਹਿਣ ਲੱਗੇ, ਭਾਈ ਚਾਰ ਪ੍ਰਕਾਰ ਦੇ ਸਿੱਖ ਹੁੰਦੇ ਨੇ, ਉਹ ਵੀ ਹੁਣ ਸੁਣ ਲੋ। ਇਹ ਸਾਰਿਆਂ ਵਾਸਤੇ ਵੱਖੋ ਵੱਖਰਾ ਵਿਧਾਨ ਹੈ। ਕਈਆਂ ਦੇ ਤਾਂ ਪਾਪ ਪੁੰਨ ਪਾਪਾਂ ਤੇ ਪੁੰਨਾਂ ਨੂੰ ਵਿਚਕਾਰ ਕਰਕੇ ਬਰਾਬਰ ਕਰਕੇ ਕੱਟ ਕੇ ਵੱਧਦੇ ਪਾਪਾਂ ਤੇ ਪੁੰਨਾਂ ਦਾ ਫਲ ਦਿੱਤਾ ਜਾਂਦਾ, ਕਈਆਂ ਨੂੰ ਵੱਖਰਾ ਵੱਖਰਾ ਦਿੱਤਾ ਜਾਂਦਾ, ਸਾਰਿਆਂ ਨੂੰ ਇੱਕੋ ਜਿਹਾ ਫਲ ਨਹੀਂ ਹੈ। ਮਹਾਰਾਜ ਜੀ ਕਹਿਣ ਲੱਗੇ ਇਹਦੇ ਵਿੱਚ ਚਾਰ ਪ੍ਰਕਾਰ ਦੇ ਸਿੱਖ ਨੇ, ਪਹਿਲਾਂ ਉਹ ਤੁਸੀਂ ਸੁਣ ਲਓ।
ਇੱਕ ਸਹਿ ਕਾਮ ਕਰਮ ਕੋ ਕਰਤਾ, ਬਿਆ ਨਿਸ਼ਕਾਮ ਕਰਮ ਕੋ ਧਰਤਾ।
ਸਹਿਕਾਮੀ ਜਿਹੜੇ ਕਾਮਨਾ ਸਹਿਤ ਕਰਮ ਕਰਦੇ ਨੇ, ਤੇ ਦੂਸਰੇ ਨੇ ਨਿਸ਼ਕਾਮੀ ਜਿਹੜੇ ਨਿਸ਼ਕਾਮ ਹੋ ਕੇ ਕਰਮ ਕਰਦੇ ਹਨ।
ਕਰ ਉਪਾਸ਼ਨਾ ਤਿਤੀ ਪਛਾਨੋ, ਚਰਥੋ ਦਮ ਗਿਆਨੀ ਸਿੱਖ ਜਾਨੋ।
ਤੀਸਰੇ ਹੁੰਦੇ ਨੇ ਉਪਾਸ਼ਨਾ ਕਰਨ ਵਾਲੇ ਸਿੱਖ, ਇੱਕ ਤੇ ਸਕਾਮੀ ਸਿੱਖ ਨੇ, ਦੂਸਰੇ ਨਿਸ਼ਕਾਮੀ ਸਿੱਖ ਨੇ, ਤੇ ਤੀਸਰੇ ਉਪਾਸ਼ਨਾ ਕਰਨ ਵਾਲੇ ਸਿੱਖ ਨੇ, ਔਰ ਜਿਹੜੇ ਚੌਥੇ ਨੇ ਉਹ ਬ੍ਰਹਮ ਗਿਆਨੀ ਸਿੱਖ ਹਨ।
ਤੁਮ ਚਾਰਨ ਮੈਂ ਬੂਝੋ ਕੋਨ, ਕਰੈ ਸੁਨਾਮਨ ਜਸ ਗਤ ਤੋਨ।
ਮਹਾਰਾਜ ਜੀ ਕਹਿੰਦੇ ਹੁਣ ਤੁਸੀਂ ਨਾ ਚਾਰਾਂ ਵਿੱਚੋਂ ਕਿਹਦੇ ਬਾਰੇ ਪੁੱਛ ਰਹੇ ਹੋ, ਸਕਾਮੀਆਂ ਬਾਰੇ, ਨਿਸ਼ਕਾਮੀਆਂ ਬਾਰੇ, ਜਾਂ ਉਪਾਸ਼ਨਾ ਕਰਨ ਵਾਲੇ, ਜਾਂ ਬ੍ਰਹਮ ਗਿਆਨੀਆਂ ਬਾਰੇ? ਇਨ੍ਹਾਂ ਚਾਰਾਂ ਵਿੱਚੋਂ ਕਿਹਦੇ ਬਾਰੇ ਪੁੱਛ ਰਹੇ ਹੋ ਅਸੀਂ ਤੁਹਾਨੂੰ ਦੱਸਦੇ ਹਾਂ।
ਸੁਣ ਸਿੱਖਣ ਪਾਖਿਓ ਜੇ ਚਾਰੋ, ਜਿੰਬਿਰਤਾ ਤੋਏ ਤੱਤਾ ਉਚਾਰੋ।
ਸਿੱਖ ਬੋਲੇ, ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਸਾਨੂੰ ਚਾਰਾਂ ਬਾਰੇ ਹੀ ਦੱਸ ਦਿਓ ਕਿ ਚਾਰਾਂ ਦੀ ਕਿਹੋ ਜਿਹੀ ਅਵਸਥਾ ਹੁੰਦੀ, ਚਾਰਾਂ ਦੀ ਕਿਹੋ ਜਿਹੀ ਗੱਤ ਹੁੰਦੀ ਹੈ, ਸਾਨੂੰ ਚਾਰਾਂ ਬਾਰੇ ਹੀ ਦੱਸੋ, ਅਸੀਂ ਚਾਰਾਂ ਬਾਰੇ ਹੀ ਜਾਣਨਾ ਚਾਹੁੰਦੇ ਹਾਂ।
ਗੁਰੂ ਕਹਿਣ ਲਾਗੇ ਤਿਸ ਕਾਲ, ਜਿਮ ਇੱਕ ਹੋਤ ਮਹਾ ਮੈਂ ਪਾਲ।
ਬੋਲੇ ਕਹਿੰਦੇ ਜਿਵੇਂ ਕੋਈ ਇੱਕ ਵੱਡਾ ਮਹਾਰਾਜਾ ਹੁੰਦਾ, ਕੋਈ ਬਹੁਤ ਵੱਡਾ ਰਾਜਾ ਤੇ ਬਾਦਸ਼ਾਹ ਹੁੰਦਾ ਹੈ।
ਚਾਰ ਪ੍ਰਕਾਰ ਪ੍ਰਜਾ ਤਿਸ ਕੇਰੀ, ਇੱਕ ਤੋ ਖੇਤੀ ਕਰੈ ਘਨੇਰੀ।
ਉਹ ਜਿਹੜਾ ਰਾਜਾ ਹੁੰਦਾ ਉਹਦੀ ਚਾਰ ਪ੍ਰਕਾਰ ਦੀ ਪ੍ਰਜਾ ਹੁੰਦੀ, ਰਾਜੇ ਦੀ ਚਾਰ ਪ੍ਰਕਾਰ ਦੀ ਫੌਜ ਪ੍ਰਜਾ ਹੁੰਦੀ ਹੈ ਰਾਜੇ ਦੀ, ਔਰ ਉਹ ਚਾਰ ਪ੍ਰਕਾਰ ਦੀ ਪ੍ਰਜਾ ਵਿੱਚ ਇੱਕ ਪ੍ਰਜਾ ਉਹ ਹੁੰਦੀ ਜਿਹੜੇ ਖੇਤੀ ਕਰਦੇ ਨੇ, ਉਹ ਜਿਹੜੀ ਪ੍ਰਜਾ ਜਿਹੜੀ ਖੇਤੀ ਕਰਦੀ ਹੈ।
ਨਿਪ ਕੋ ਨਰਸਿਨੀ ਉੱਪਰ ਰਹਿ, ਕਰੈ ਪਾਵਲੀ ਅਨਜੇ ਲਹਿ।
ਜਿਹੜੇ ਇੱਕ ਬੰਦੇ ਨੇ ਖੇਤੀ ਕਰਦੇ ਨੇ, ਰਾਜੇ ਦੇ ਸਿਪਾਹੀ ਉਹਨਾਂ ਬੰਦਿਆਂ ਦੇ ਸਿਰ ਤੇ ਰਹਿੰਦੇ ਨੇ ਹਰ ਵੇਲੇ, ਉਹ ਖੇਤੀ ਕਰਨ ਵਾਲਿਆਂ ਦੇ ਉਹ ਕੰਮ ਕਰਦੇ ਨੇ ਰਾਜੇ ਦੇ ਖੇਤਾਂ ਵਿੱਚ, ਖੇਤੀ ਤਾਂ ਕਰ ਰਹੇ ਨੇ, ਰਾਜੇ ਦੇ ਸਿਪਾਹੀ ਹਰ ਵੇਲੇ ਉਹਨਾਂ ਦੇ ਸਿਰ ਤੇ ਰਹਿੰਦੇ ਨੇ, ਔਰ ਉਹ ਜਿਹੜੀ ਜਿਹੜੀ ਖੇਤੀ ਕਰਦੇ ਨੇ ਉਹਦੇ ਵਿੱਚ ਉਹ ਰਾਜੇ ਦੇ ਸਿਪਾਹੀ ਨਾਲ ਨਾਲ ਆਪਣਾ ਹਿੱਸਾ ਵੰਡਾਈ ਜਾਂਦੇ ਹਨ।
ਦਾਨਾ ਯੋ ਖਿਆਤਨ ਕੋ ਕਰੈ ਅਜਾਨਾ।
ਸਦਾ ਉਹਨਾਂ ਦੇ ਕੋਲੋਂ ਜਦੋਂ ਦਾਣਾ ਵੰਡਦੇ ਨੇ ਤੇ ਰਾਜੇ ਦਾ ਹਿੱਸਾ ਵੱਖਰਾ ਕੱਢਦੇ ਨੇ, ਆਪਣਾ ਵੱਖਰਾ ਕੱਢਦੇ ਨੇ, ਜਿਹੜਾ ਖੇਤੀ ਕਰਦਾ ਉਹਨੂੰ ਵੱਖਰਾ ਹਿੱਸਾ ਦਿੰਦੇ ਨੇ, ਉਹਦੇ ਵਿੱਚੋਂ ਬਹੁਤ ਸਾਰੀ ਕਣਕ ਜਾਂ ਜਿਹੜੀ ਫਸਲ ਹੈ ਉਹ ਵੰਡ ਲੈਂਦੇ ਨੇ, ਉਹ ਇਮਾਨਤ ਵਿੱਚ ਖਿਆਨਤ ਨਹੀਂ ਕਰਨ ਦਿੰਦੇ।
ਜੇ ਖਿਆਨਤ ਕੋ ਕਰੈ ਅਜਾਨਾ,
ਜੇ ਕੋਈ ਅਣਜਾਣ ਪੁਣੇ ਵਿੱਚ ਖਿਆਨਤ ਕਰ ਵੀ ਬੈਠੇ,
ਦੰਡ ਦੇ ਰਾਖੈ ਚੁੱਕ ਸਾਏ, ਹੋਇਓ ਅੰਨ ਸਭ ਲੇ ਬੰਟਾਏ।
ਜਿਹੜੇ ਸਿਪਾਹੀ ਨੇ ਫਿਰ ਉਹਨੂੰ ਦੰਡ ਦਿੰਦੇ ਨੇ ਵੀ ਤੂੰ ਇਮਾਨਤ ਚ ਖਿਆਨਤ ਕੋਈ ਕੀਤੀ, ਇੰਨੀ ਹਿੱਸਾ ਤੈਨੂੰ ਰਾਜੇ ਨੂੰ ਦੇਣਾ ਚਾਹੀਦਾ ਸੀ, ਇਹ ਤੂੰ ਕਿਉਂ ਰੱਖਿਆ? ਉਹਨੂੰ ਫਿਰ ਸਿਪਾਹੀ ਦੰਡ ਦਿੰਦੇ ਨੇ, ਔਰ ਅੱਗੋਂ ਜਦੋਂ ਫਸਲ ਹੁੰਦੀ ਹੈ ਤੇ ਚੁਕਸਾਈ ਨਾਲ ਉਹਦੇ ਕੋਲ ਸਾਰੀ ਫਸਲ ਲੈ ਲੈਂਦੇ ਨੇ।
ਤੁਸੀਂ ਇਹ ਪਤਾ ਲਿਖਾਏ ਚੁਕਾਵੇ, ਖਲਟ ਮਾਸ ਮਹਿਮੇ ਪਨਰ ਜਾਵੇ।
ਦੂਜੀ ਪ੍ਰਜਾ ਉਹ ਹੁੰਦੀ ਹੈ ਜਿਨ੍ਹਾਂ ਨੇ ਰਾਜੇ ਕੋਲੋਂ ਆਪਣੀ ਜ਼ਮੀਨ ਦਾ ਪਟਾ ਲਿਖਾਇਆ ਹੋਇਆ, ਜਿਵੇਂ ਰਜਿਸਟਰੀ ਕਰਾਈ ਹੁੰਦੀ ਹੈ, ਰਜਿਸਟਰੀ ਪਟਾ ਲਿਖਾਇਆ ਹੁੰਦਾ, ਤੇ ਪਟਾ ਲਿਖਾ ਕੇ ਉਹ ਫਸਲ ਜਦੋਂ ਹੁੰਦੀ ਹੈ ਉਹਨਾਂ ਤੇ ਸਿਪਾਹੀ ਹਾਵੀ ਨਹੀਂ ਹੁੰਦੇ, ਛੇ ਮਹੀਨਿਆਂ ਬਾਅਦ ਜਦੋਂ ਫਸਲ ਹੁੰਦੀ ਹੈ ਉਹਦੇ ਵਿੱਚੋਂ ਕੁਝ ਕੁ ਹਿੱਸਾ ਲੈ ਕੇ ਉਹ ਰਾਜੇ ਕੋਲ ਜਾਂਦੇ ਨੇ।
ਕਰਿਓ ਜੋਤ ਦੇਤ ਤਿਸ ਚਾਈ, ਅਪਰਚਿੰਤ ਚਿਤ ਧਰੈ ਨਕਾਏ।
ਰਾਜੇ ਨੇ ਉਹਨਾਂ ਨਾਲ ਫਿਕਸ ਕੀਤਾ ਹੁੰਦਾ ਜੇ ਤੁਹਾਡੇ 10 ਬੋਰੀਆਂ ਏਕੜ ਚੋਂ ਨਿਕਲਦੀਆਂ ਨੇ ਤਾਂ ਤੁਸੀਂ 3 ਬੋਰੀਆਂ ਸਾਨੂੰ ਦੇਣੀਆਂ ਨੇ ਲਿਆ ਕੇ। ਉਹਨਾਂ ਨਾਲ ਪੂਰਾ ਤੌਰ ਤੇ ਹਿਸਾਬ ਕਿਤਾਬ ਕੀਤਾ ਹੁੰਦਾ ਹੈ। ਜਿਨ੍ਹਾਂ ਨੇ ਪਟਾ ਲਿਖਾਇਆ ਹੁੰਦਾ ਜਿਹੜੀ ਪ੍ਰਜਾ ਨੇ ਉਹ ਫਿਰ ਰਾਜੇ ਕੋਲ ਜਿੰਨਾ ਭਾਗ ਹੁੰਦਾ ਜਾ ਕੇ ਭੇਟ ਕਰਦੇ ਨੇ, ਹੋਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੁੰਦੀ।
ਤ੍ਰਿਤੀਏ ਨਰ ਸੋ ਗਾਤੀ ਜਨ ਰਿਪਕੀ ਹੱਦ ਪਰ ਬਸਾ ਥਾਨ।
ਤੀਸਰੀ ਪ੍ਰਜਾ ਹੁੰਦੀ ਆ ਸੁਗਾਤੀ, ਜਿਹੜੇ ਰਾਜਿਆਂ ਨੂੰ ਸੁਗਾਤਾ ਭੇਟ ਕਰਦੇ ਨੇ। ਉਹ ਹੋਰ ਕੁਝ ਨਹੀਂ ਦਿੰਦੇ, ਨਾ ਫਸਲ ਦੇਣੀ ਆ ਉਹਨਾਂ ਨੇ, ਨਾ ਹਿੱਸਾ ਦੇਣਾ, ਨਾ ਅੰਨ ਦੇਣਾ। ਉਹ ਸਿਰਫ ਜਾ ਕੇ ਰਾਜਿਆਂ ਕੋਲ ਸੁਗਾਤਾ ਭੇਟ ਕਰਦੇ ਹਨ।
ਬਾਜੀ ਬਾਜੀ ਆਦ ਸੰਗਾਸ ਭੇਜਿਆ ਨ੍ਰਿਪਿਕ ਨਿਤ ਰਖਾ।
ਜਾ ਕੇ ਘੋੜੇ ਘੋੜੀਆਂ ਹੋਰ ਅਨੇਕ ਪ੍ਰਕਾਰ ਦੀਆਂ ਸੁਗਾਤਾਂ ਜਾ ਕੇ ਰਾਜੇ ਨੂੰ ਭੇਟ ਕਰਦੇ, ਕਦੇ ਆਪ ਟੁਰ ਜਾਂਦੇ ਨੇ, ਕਦੇ ਆਪਣੇ ਕਿਸੇ ਸੇਵਾਦਾਰ ਨੂੰ ਵੀ ਭੇਜ ਦਿੰਦੇ ਹਨ।
ਉਹ ਬ੍ਰਾਹਮਣ ਕੇ ਰਾਜ ਕਰਨ ਤੇ ਦਰਬ ਲੈ ਸਰ ਸੁਖ ਭੋਗਣ ਤੇ।
ਬਹੁਤ ਸਾਰੇ ਪਿੰਡਾਂ ਤੇ ਰਾਜ ਕਰਦੇ ਨੇ ਔਰ ਲੋਕਾਂ ਕੋਲੋਂ ਧਨ ਇਕੱਠਾ ਕਰਕੇ ਸਰਵ ਪ੍ਰਕਾਰ ਦੇ ਸੁਖ ਭੋਗਦੇ ਹਨ।
ਚੌਥੇ ਮਾਫੀ ਕੇ ਚੁੱਕ ਹੋਏ ਆਪਣੋ ਰਾਜ ਕਰਤੇ ਸੋਏ।
ਚੌਥੀ ਪ੍ਰਜਾ ਹੁੰਦੀ ਆ ਮਾਫੀਏ, ਜਿਨ੍ਹਾਂ ਨੂੰ ਸਭ ਕੁਝ ਰਾਜੇ ਨੇ ਮਾਫ਼ ਕੀਤਾ, ਤੁਹਾਡਾ ਹੀ ਹੈ ਸਭ ਕੁਝ। ਤੁਸੀਂ ਨਾ ਕੋਈ ਸੁਗਾਤ ਭੇਟ ਕਰਨੀ ਹੈ, ਨਾ ਕੋਈ ਕਿਸੇ ਪ੍ਰਕਾਰ ਦਾ ਹਿੱਸਾ ਦੇਣਾ। ਚਾਰ ਪ੍ਰਕਾਰ ਦੀ ਪ੍ਰਜਾ ਦੱਸ ਰਹੇ ਨੇ। ਚੌਥੇ ਨੇ ਜਿਹੜੇ ਸਭ ਮਾਫ਼ ਕੀਤੇ ਹੋਏ, ਉਹ ਮਾਫ਼ੀ ਕੀਤੇ ਹੋਏ ਨੇ, ਉਹ ਆਪਣਾ ਰਾਜ ਸੁਤੰਤਰ ਹੋ ਕੇ ਕਰਦੇ ਹਨ।
ਰਿਪਕੇ ਸੰਗ ਚਨੈ ਜੈ ਜਾਏ ਸੱਪਰ ਅਤਨੋ ਅਤਨੋ ਹੁਕਮ ਚਲਾਏ।
ਜਦੋਂ ਕਿਤੇ ਰਾਜੇ ਨੂੰ ਲੋੜ ਪੈ ਜੇ ਫੌਜ ਦੀ ਤੇ ਫਿਰ ਉਹ ਨਾਲ ਚੜ ਕੇ ਰਾਜੇ ਦੇ ਨਾਲ ਜੰਗ ਦੇ ਮੈਦਾਨ ਵਿਚ ਲੜਦੇ ਵੀ ਨੇ ਔਰ ਉਹ ਸਾਰਿਆਂ ਤੇ ਆਪਣਾ ਹੁਕਮ ਚਲਾਉਂਦੇ ਨੇ।
ਅਨਾਰ ਦਾਣਾ ਜੋਏ ਲੇਤੇ ਮੈਂ ਪਾਲਕ ਤੇ ਸੋਏ।
ਖਾਣਾ ਦਾਣਾ ਸਗੋਂ ਉਲਟਾ ਰਾਜੇ ਕੋਲੋਂ ਲੈਂਦੇ ਨੇ, ਜਦੋਂ ਫੌਜ ਲੈ ਕੇ ਜਾਂਦੇ ਨੇ ਮਦਦ ਕਰਨ ਵਾਸਤੇ ਰਾਜੇ ਦੀ ਤੇ ਖਾਣਾ ਦਾਣਾ ਰਾਜੇ ਦੇ ਕੋਲੋਂ ਲੈਂਦੇ ਨੇ। ਇਸ ਤਰ੍ਹਾਂ ਦੇ ਉਹ ਚੌਥੇ ਨੇ ਜਿਹੜੇ ਮਾਫ਼ੀ ਕੀਤੇ ਹੋਏ ਨੇ।
ਲੱਖੋ ਪ੍ਰਜਾ ਪ੍ਰਭ ਕੀ ਇਮ ਚਾਰ ਇਕ ਤੋਂ ਸਹਿਕਾਮੀ ਹੋਏ ਧਾਰ।
ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਦੀ ਵੀ ਪਰਮੇਸ਼ਰ ਰਾਜਾ ਹੈ ਔਰ ਉਹਦੀਆਂ ਵੀ ਚਾਰ ਪ੍ਰਕਾਰ ਦੀਆਂ ਪ੍ਰਜਾਵਾਂ ਨੇ, ਚਾਰ ਪ੍ਰਕਾਰ ਦੀ ਪ੍ਰਜਾ ਹੈ। ਉਹਨਾਂ ਚਾਰ ਪ੍ਰਕਾਰ ਦੀਆਂ ਪ੍ਰਜਾ ਵਿੱਚੋਂ ਇਕ ਨੇ ਸਹਿਕਾਮੀ, ਜਿਹੜੇ ਕਾਮਨਾ ਰੱਖ ਰੱਖ ਕੇ, ਜਿਹੜੇ ਪਹਿਲਾਂ ਖੇਤੀ ਕਰਨ ਵਾਲੇ ਸੀ, ਇਕੱਲੀ ਖੇਤੀ ਕਰਦੇ ਤੇ ਉਹਨਾਂ ਤੇ ਸਿਪਾਹੀ ਹਰ ਵੇਲੇ ਡੰਡਾ ਲੈ ਕੇ ਖਲੋਤੇ ਰਹਿੰਦੇ ਸੀ। ਕਹਿੰਦੇ ਜਿਹੜੇ ਤਾਂ ਸਹਿਕਾਮੀ ਨੇ, ਪਹਿਲੀ ਪ੍ਰਜਾ ਪਰਮੇਸ਼ਰ ਰੂਪੀ ਰਾਜੇ ਦੀ, ਇਕ ਤਾਂ ਸਹਿਕਾਮੀ ਲੋਕ ਹਨ।
ਕਾਮਰੋ ਕ੍ਰੋਧ ਪੂਰ ਕੋ ਲਾਗੇ ਮੈਂ ਕਬ ਹੋਂ ਹਰ ਕੇ ਰਸ ਪਾਗੇ।
ਸਹਿਕਾਮੀ ਨੇ ਉਹ ਕਾਮ ਕ੍ਰੋਧ ਤੇ ਝੂਠ ਵਿਚ ਹੀ ਲੱਗੇ ਰਹਿੰਦੇ ਨੇ ਹਰ ਵੇਲੇ, ਉਹ ਹਰੀ ਦੇ ਨਾਮ ਰਸ ਨੂੰ ਨਹੀਂ ਲੈਂਦੇ। ਉਹ ਕਾਮਨਾ ਰੱਖ ਕੇ ਜੇ ਜਪਜੀ ਸਾਹਿਬ ਦਾ ਪਾਠ ਵੀ ਕਰਨਾ ਤੇ ਮਹਾਰਾਜ ਆਹ ਇੱਛਾ ਪੂਰੀ ਕਰੀ ਤਾਂ ਕਰਾਂਗਾ, ਆਹ ਕੰਮ ਤਾਂ ਕਰਾਂਗਾ ਜੇ ਆਹ ਚੀਜ਼ ਮਿਲੇਗੀ। ਜਿਹੜੇ ਸਹਿਕਾਮੀ ਨੇ ਉਹ ਕਾਮ ਕ੍ਰੋਧ ਤੇ ਝੂਠ ਦੇ ਰਸ ਵਿਚ ਹੀ ਲੱਗੇ ਰਹਿੰਦੇ ਨੇ, ਉਹ ਪਰਮੇਸ਼ਰ ਦੇ ਨਾਮ ਰਸ ਵਿਚ ਨਹੀਂ ਲੱਗਦੇ।
ਤੀਰਥ ਦਾਨ ਵਰਤ ਜੇ ਕਰੇ ਫਲ ਹੋਏ ਅਮੁਕ ਕਾਮਨਾ ਧਰੇ।
ਕਿਸੇ ਤੀਰਥ ਤੇ ਜਾਂਦੇ ਨੇ, ਦਾਨ ਕਰਦੇ ਨੇ, ਵਰਤ ਰੱਖਦੇ ਨੇ ਤੇ ਨਾਲ ਕਾਮਨਾ ਰੱਖਦੇ ਕਿ ਸਾਨੂੰ ਅਮੁਕ ਫਲ ਫਲਾਣਾ ਫਲ ਮਿਲੇ ਤਾਂ ਅਸੀਂ ਇਹ ਕਰਮ ਕਰਾਂਗੇ।
ਤਿੰਨ ਪਰ ਧਰਮ ਰਾਏ ਕੋ ਡੰਡ ਨਰਕ ਸਜਾਏ ਲੈ ਪਰ ਚੰਡ।
ਕਹਿੰਦੇ ਉਹਨਾਂ ਤੇ ਧਰਮ ਰਾਜੇ ਦਾ ਡੰਡ ਲੱਗਾ ਰਹਿੰਦਾ, ਹਰ ਵੇਲੇ ਸਿਪਾਹੀ ਸਿਰ ਤੇ ਨੇ, ਜਦੋਂ ਵੇਖਣਾ ਉਹਨਾਂ ਨੇ ਆ ਕੇ ਖੋਹ ਲੈਣਾ। ਜੋ ਇਹਦੇ ਕੋਲ ਚੰਗਾ ਕੰਮ ਹੋਣਾ ਉਹ ਧਰਮ ਰਾਜੇ ਨੇ ਖੋਹੀ ਜਾਣੇ ਨੇ ਔਰ ਸਾਰੇ ਚੰਗੇ ਕਰਮ ਖੋਹ ਕੇ ਉਹਨਾਂ ਵਾਸਤੇ ਗੁਰੂ ਕੀ ਬਾਣੀ ਦਾ ਬਚਨ ਹੈ, ਕਰਮ ਧਰਮ ਪਖੰਡ ਜੋ ਦੀਸਾ ਤਿੰਨ ਜਮ ਜਾਗਾਤੀ ਲੁੱਟਾ। ਜਗਾਤ ਵਜੋਂ ਲੁੱਟੀ ਜਾਂਦੇ ਨੇ ਜਮ ਤੇ ਧਰਮ ਰਾਜਾ ਉਹਨਾਂ ਨੂੰ ਨਰਕਾਂ ਵਿਚ ਸਜਾਵਾਂ ਦਿੰਦਾ।
ਪੁੰਨ ਪਾਪ ਫਲ ਭੋਗੈ ਨਿਆਰੇ ਕਬ ਸੁਖ ਕਬ ਦੁਖ ਲਹਿ ਵਿਚਾਰੇ।
ਇਹੋ ਜਿਹੇ ਸਹਿਕਾਮੀ ਲੋਕ ਨੇ ਉਹਨਾਂ ਦੇ ਜਿਹੜੇ ਪਾਪ ਤੇ ਪੁੰਨ ਨੇ ਉਹਨਾਂ ਨੂੰ ਵੱਖੋ ਵੱਖਰਾ ਫਲ ਭੋਗਣਾ ਪੈਂਦਾ, ਪਾਪਾਂ ਦਾ ਵੱਖਰਾ ਤੇ ਪੁੰਨਾਂ ਦਾ ਵੱਖਰਾ। ਇਹਨਾਂ ਨੇ ਪੁੱਛਿਆ ਵੀ ਕੱਟੇ ਜਾਂਦੇ ਨੇ ਆਪਸ ਵਿਚ ਜਾਂ ਵੱਖੋ ਵੱਖਰਾ ਭੋਗਣਾ ਪੈਂਦਾ? ਮਹਾਰਾਜ ਕਹਿੰਦੇ ਜਿਹੜੇ ਸਕਾਮੀ ਨੇ ਉਹਨਾਂ ਨੂੰ ਤਾਂ ਵੱਖੋ ਵੱਖਰਾ ਭੋਗਣਾ ਪੈਂਦਾ, ਪਾਪਾਂ ਦਾ ਫਲ ਦੁੱਖ ਮਿਲਦਾ ਔਰ ਪੁੰਨਾਂ ਦਾ ਫਲ ਉਹਨਾਂ ਨੂੰ ਸੁੱਖ ਮਿਲਦਾ। ਉਹ ਕਦੇ ਸੁਖੀ ਹੁੰਦੇ ਨੇ, ਕਦੇ ਦੁਖੀ ਹੁੰਦੇ ਨੇ।
ਇੱਕ ਨਿਸ਼ਕਾਮ ਕਰਮ ਸ਼ੁਭ ਕਰੇ ਧਰਮ ਕਰਤ ਪਰ ਸੰਤਾ ਧਰੈ।
ਇੱਕ ਹੁੰਦੇ ਨੇ ਨਿਸ਼ਕਾਮ, ਜਿਹੜੇ ਨਿਸ਼ਕਾਮ ਹੋ ਕੇ ਕਰਮ ਕਰਦੇ ਨੇ, ਇਹਨੇ ਛੇ ਮਹੀਨਿਆਂ ਵਾਲੇ ਜਿਹੜੇ ਛੇ ਮਹੀਨਿਆਂ ਬਾਅਦ ਰਾਜੇ ਕੋਲ ਜਾ ਕੇ ਉਹਨੂੰ ਥੋੜਾ ਜਿਹਾ ਹਿੱਸਾ ਦੇ ਦਿੰਦੇ। ਮਹਾਰਾਜ ਜੀ ਕਹਿੰਦੇ ਜਿਹੜੇ ਨਿਸ਼ਕਾਮ ਨੇ, ਨਿਸ਼ਕਾਮ ਹੋ ਕੇ ਕਰਮ ਕਰਦੇ ਨੇ ਔਰ ਧਰਮ ਵਿਚ ਪ੍ਰਸੰਨਤਾ ਰੱਖਦੇ ਨੇ,
ਪਾਪ ਅਚਾਨਕ ਜੇ ਹੋਏ ਜਾਏ ਤਿਨ ਕੋ ਲੇਖਾ ਕਰੇ ਕਛਾਏ।
ਉਹਨਾਂ ਕੋਲੋਂ ਅਚਾਨਕ ਕੋਈ ਪਾਪ ਹੋ ਵੀ ਜਾਏ ਸੁੱਤੇ ਸਿੱਧ, ਤੇ ਫਿਰ ਉਹਦਾ ਉਹ ਲੇਖਾ ਇੱਕ ਥਾਂ ਤੇ ਇਕੱਠਾ ਕੀਤਾ ਜਾਂਦਾ ਹੈ।
ਲਗੋ ਵਿਆਰ ਕਰ ਪੁੰਨ ਜੋ ਸ਼ੇਖ ਤਿਨ ਕੇ ਭੋਗਤ ਆਨੰਦ ਵਿਸ਼ੇਖ।
ਧਰਮ ਰਾਜਾ ਕੀ ਕਰਦਾ ਜੇ ਇਹੋ ਜੇ ਨਿਸ਼ਕਾਮ ਬੰਦਿਆਂ ਕੋਲੋਂ ਕੋਈ ਸੁੱਤੇ ਸਿੱਧ ਪਾਪ ਹੋ ਵੀ ਜਾਏ ਤੇ ਉਹਦੇ ਪਾਪਾਂ ਦੇ ਬਦਲੇ ਉਹਦੇ ਪੁੰਨਾਂ ਦੇ ਨਾਲ ਉਹਦੇ ਪਾਪ ਨੂੰ ਕੱਟ ਦਿੰਦਾ, ਬਰਾਬਰ ਕਰ ਦਿੰਦਾ, ਹਿਸਾਬ ਕਿਤਾਬ ਬਰਾਬਰ ਕਰ ਦਿੰਦਾ। ਔਰ ਜਿਹੜੇ ਉਹਦੇ ਪੁੰਨ ਵਧਦੇ ਹਨ ਉਸ ਪੁੰਨ ਦਾ ਫਿਰ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਹੈ।
ਜੇ ਅਗਦ ਕੋਈ ਤਿਸ ਕੇਰੇ ਪੁੰਨ ਵਿਆਰ ਅਗਤੇ ਦੁੱਖ ਹੇਰੇ।
ਜੇ ਉਹਦੇ ਪਾਪ ਜ਼ਿਆਦਾ ਹੋਣ ਤੇ ਪੁੰਨ ਥੋੜੇ ਹੋਣ ਤੇ ਫਿਰ ਉਹਨਾਂ ਨੂੰ ਦੁੱਖ ਪ੍ਰਾਪਤ ਕਰਨਾ ਪੈਂਦਾ ਹੈ।
ਤਿੰਨ ਕੇ ਪੁੰਨ ਹੋਏ ਬਲਵਾਨ ਪਾਪ ਨਿਫਲ ਹੈ ਅਸ ਨਰ ਜਾਨ।
ਉਹਨਾਂ ਨਿਸ਼ਕਾਮ ਕਰਮ ਕਰਨ ਵਾਲਿਆਂ ਦੇ ਜਿਹੜੇ ਪੁੰਨ ਨੇ ਉਹ ਬਲਵਾਨ ਹੋ ਜਾਂਦੇ ਨੇ ਤੇ ਉਹਨਾਂ ਦੇ ਪੁੰਨ ਬਲਵਾਨ ਹੋ ਕੇ ਜਿਹੜੇ ਪਾਪ ਕਰਮ ਨੇ ਉਹਨਾਂ ਨੂੰ ਨਿਰਬਲ ਕਰ ਦਿੰਦੇ ਹਨ।
ਤ੍ਰਿਤੀਏ ਐ ਉਪਾਸ਼ਿਕ ਜੋਏ ਭਗਤ ਪਰਾਇਣ ਮਨ ਹੋਏ ਸੋਏ।
ਤੀਸਰੇ ਨੇ ਉਪਾਸ਼ਕ, ਜਿਹੜੇ ਉਪਾਸ਼ਨਾ ਕਰਨ ਵਾਲੇ ਨੇ, ਭਗਤੀ ਦੇ ਪਰਾਇਣ ਹੋ ਕੇ ਰਹਿੰਦੇ ਨੇ, ਇਹੋ ਨੇ ਜਿਹੜੇ ਸੁਗਾਤੀਏ ਨੇ, ਸੁਗਾਤਾ ਲੈ ਕੇ ਰਾਜੇ ਕੋਲ ਜਾਣ ਵਾਲੇ। ਕਹਿੰਦੇ ਤੀਸਰੇ ਉਹ ਹਨ ਜਿਹੜੇ ਉਪਾਸ਼ਨਾ ਕਰਨ ਵਾਲੇ, ਭਗਤੀ ਦੇ ਪਰਾਇਣ ਰਹਿਣ ਵਾਲੇ ਨੇ।
ਪਾਪ ਨਹੀਂ ਥਾਨੈ ਸੋ ਜਵਾਨ ਹੈ ਜੋ ਕਦਾਚਿਤ ਅਗੇ ਅਨਜਾਨ।
ਕਦੇ ਵੀ ਪਾਪ ਨਹੀਂ ਕਰਦੇ ਤੇ ਜੇ ਕਿਤੇ ਕਦਾਚਿਤ ਉਹਨਾਂ ਕੋਲੋਂ ਕੋਈ ਪਾਪ ਹੋ ਹੀ ਜਾਵੇ ਅਣਜਾਣ ਪੁਣੇ ਵਿਚ।
ਰੁਚਕਰ ਧਰਮ ਕਰੈ ਰਖਾਏ ਅੱਗ ਤੋਂ ਵਿਆਰ ਸਦਾ ਸੁਖ ਪਾਏ।
ਰੁਚੀ ਨਾਲ ਧਰਮ ਨੂੰ ਧਾਰਨ ਕਰਦੇ ਨੇ ਔਰ ਉਹਨਾਂ ਦਾ ਜਿਹੜਾ ਪਾਪ ਹੈ ਉਹ ਪਾਪ ਕੱਟਿਆ ਜਾਂਦਾ ਔਰ ਉਹਨਾਂ ਨੂੰ ਸੁਖ ਹੀ ਸੁਖ ਪ੍ਰਾਪਤ ਹੁੰਦਾ, ਕਦੇ ਕੋਈ ਦੁੱਖ ਨਹੀਂ ਮਿਲਦਾ।
ਰਹੇ ਨਿਤ ਵਰਤੀ ਪ੍ਰਭ ਕੇਰੇ ਜਨਮ ਮਰਨ ਕੇ ਪਰੇ ਨਾ ਫੇਰੇ।
ਸਦਾ ਪਰਮੇਸ਼ਰ ਦੇ ਨਿਕਟ ਵਰਤੀ ਹੋ ਕੇ ਰਹਿੰਦੇ ਨੇ ਔਰ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ।
ਪ੍ਰਾਲਬਧ ਬਸਤੇ ਜੇ ਜਨਮੈ ਭਗਤ ਕਰਤ ਗਿਆਨੀ ਹੋਏ ਮਨ ਮੈਂ।
ਕਿਤੇ ਪਰਾਲਬਧ ਦੇ ਵਸ ਹੋ ਕੇ ਉਹਨਾਂ ਨੂੰ ਜਨਮ ਲੈਣਾ ਵੀ ਪੈ ਜੇ ਦੁਬਾਰਾ, ਫਿਰ ਵੀ ਉਹਨਾਂ ਦੇ ਹਿਰਦੇ ਚ ਗਿਆਨ ਰਹਿੰਦਾ ਤੇ ਉਹ ਪਰਮੇਸ਼ਰ ਦੀ ਭਗਤੀ ਵਿਚ ਹੀ ਜੁੜੇ ਰਹਿੰਦੇ ਹਨ।
ਜਨਮ ਮਰਨ ਕੇ ਬੰਧਨ ਹਨ ਪਦ ਨਿਰਬਾਣ ਮਿਲੇ ਤਤ ਜਨ।
ਜਨਮ ਮਰਨ ਕੱਟਿਆ ਜਾਂਦਾ ਔਰ ਨਿਰਬਾਣ ਪਦਵੀ ਨੂੰ ਪ੍ਰਾਪਤ ਹੁੰਦੇ ਨੇ।
ਇੱਕ ਸੈ ਕਾਮੀ ਭਗਤ ਜੋਏ ਤਨ ਤਜ ਸੁਰਗ ਭੋਗ ਕਰ ਸੋਏ।
ਜਿਹੜੇ ਭਗਤ ਨੇ ਉਹ ਵੀ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਸਹਿਕਾਮੀ ਤੇ ਦੂਜੇ ਨਿਸ਼ਕਾਮੀ। ਜਿਹੜੇ ਸਹਿਕਾਮੀ ਭਗਤ ਨੇ ਉਹ ਸੁਖ ਪ੍ਰਾਪਤ ਕਰਨ ਵਾਸਤੇ ਸਵਰਗਪੁਰੀ ਵਿਚ ਜਾਂਦੇ, ਉੱਥੇ ਸੁਖ ਭੋਗਦੇ ਨੇ।
ਬਹੁਰ ਧਨੀ ਕੇ ਗ੍ਰਹਿ ਧਨ ਧਾਰੇ ਸਤਸੰਗਤ ਮਿਲ ਜਨਮ ਸੁਧਾਰੇ।
ਸੁਖ ਭੋਗ ਕੇ ਸਵਰਗਪੁਰੀ ਤੋਂ ਫਿਰ ਉਹ ਮਾਤ ਲੋਕ ਦੀ ਧਰਤੀ ਤੇ ਕਿਸੇ ਸ਼ਾਹੂਕਾਰ ਦੇ ਘਰ ਜਨਮ ਲੈਂਦੇ ਤੇ ਸ਼ਾਹੂਕਾਰ ਦੇ ਘਰ ਜਨਮ ਲੈ ਕੇ ਸਤ ਸੰਗਤ ਕਰਦੇ ਨੇ, ਭਲੇ ਕਰਮ ਕਰਦੇ ਹਨ।
ਮੁਕਤ ਲੈ ਬੰਧਨ ਕੋ ਤਿਆਗੈ ਇੱਕ ਨਿਸ਼ਕਾਮ ਭਗਤੀ ਅਨੁਰਾਗੈ।
ਭਗਤੀ ਕਰਕੇ ਬਾਅਦ ਵਿਚ ਦੂਸਰੇ ਜਨਮ ਚ ਮੁਕਤ ਹੁੰਦੇ ਨੇ, ਪਰ ਇੱਕ ਨੇ ਨਿਸ਼ਕਾਮ ਜਿਨ੍ਹਾਂ ਨੂੰ ਸਵਰਗਾਂ ਦੀ ਇੱਛਾ ਹੀ ਕੋਈ ਨਹੀਂ, ਉਹ ਜਿਹੜੇ ਭਗਤੀ ਕਰਨ ਵਾਲੇ ਹਨ।
ਪ੍ਰਾਲਬਧ ਬਸ ਜਨਮ ਸੋ ਤਰਤੇ ਸੰਤਨ ਕੇ ਘਰ ਮੈਂ ਉਤਰਤੇ।
ਉਹਨਾਂ ਦੀ ਭਗਤੀ ਪੂਰੀ ਨਾ ਹੋਵੇ ਤੇ ਪਰਾਲਬਧ ਬਸ ਉਹਨਾਂ ਨੂੰ ਜਨਮ ਲੈਣਾ ਵੀ ਪੈ ਜੇ ਤੇ ਕਿਸੇ ਮਹਾਂਪੁਰਖ ਦੇ ਘਰ ਜਨਮ ਲੈ ਕੇ ਆਉਂਦੇ।
ਕਰਤ ਭਗਤ ਲੈ ਆਤਮ ਗਿਆਨ ਪ੍ਰਾਪਤ ਹੋਤ ਪੁਨੋ ਨਿਰਮਾਨ।
ਮਹਾਂਪੁਰਖ ਦੇ ਘਰ ਜਨਮ ਲੈ ਕੇ ਆ ਕੇ ਭਗਤੀ ਕਰਦੇ ਨੇ ਔਰ ਉਹਨਾਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਔਰ ਉਹ ਨਿਰਮਾਣ ਪਦਵੀ ਨੂੰ ਪਹੁੰਚ ਜਾਂਦੇ ਹਨ।
ਜਿਮ ਸੋਗਾਤ ਬਾਜ ਕੇ ਬਾਜੀ ਇੱਕ ਪਦ ਦੇਤ ਚੈਤ ਬੁਨ ਰਾਜੇ।
ਜਿਵੇਂ ਕੋਈ ਸੁਗਾਤੀਆ ਰਾਜੇ ਦੇ ਕੋਲ ਕੋਈ ਘੋੜਾ ਭੇਟ ਕਰਦਾ, ਕੋਈ ਘੋੜੀ ਭੇਟ ਕਰਦਾ ਤੇ ਫਿਰ ਉਹ ਰਾਜੀ ਹੋ ਜਾਂਦਾ ਹੈ।
ਕਥਾ ਭਜਨ ਕਰ ਸੁਖੀ ਰਹੰਤੇ ਜੇ ਗਿਆਨੀ ਜਗ ਕੂਲ ਲਖੰਤੇ।
ਉਹ ਵੀ ਪਰਮੇਸ਼ਰ ਦਾ ਭਜਨ ਕਰਕੇ ਸੁਖੀ ਰਹਿੰਦੇ ਨੇ। ਚੌਥੇ ਨੇ ਗਿਆਨੀ, ਸਿੱਖ ਜਿਨ੍ਹਾਂ ਦੇ ਅੰਦਰ ਗਿਆਨ ਹੈ ब्रह्म ज्ञानी उन्हां दी हुण गल सुनो, ओ सारे जगत नूं झूठ समझदे हन।
तन यार कर्म झूठ सब जाने, अंता ममता कबू लठाने।
ओ अपने तन ते सारे कर्मां नूं झूठ ही समझदे के सब कुछ झूठ है। ओ शरीर दी हंगता नूं भी झूठ ते ममता नूं भी झूठ समझदे हन।
सूरज ठिग तिम न जाए, तथा कर्म तिन को नाल लिपाए।
सूरग दे नेड़े हनेरा नहीं जा सकता, इसे तरह ओ किसे भी प्रकार दे कर्म च ब्रह्म ज्ञानी सिख जेड़े ने लिपाए मान नहीं हुंदे।
जीवन मुक्त विशाल आनंद ने व्याप कब मन तन दुंद।
जीवन मुक्त हो जांदे ने, उन्हां नूं किसे भी प्रकार दा दुंद द्वंद नहीं व्यापदा, दुख नहीं व्यापदा।
सिख बूझे तिन कर्म माने, किम भोगे बिनोवत हने।
सिखा ने पुछया, महाराज जी जेड़े ब्रह्म ज्ञानी सिख ने, उन्हां दे कर्म किवें कटे जांदे ने? उन्हां दे कर्म तां भोगे बिना खत्म नहीं ना हुंदे, पर ब्रह्म ज्ञानियां दे जेड़े कर्म ने ओह किवें कटे जांदे ने?
गुरु करे सेवक ले पुन, निंदक अगले जे दुख जन।
कहण लगे भाई सिखो सुनो, जेड़े ब्रह्म ज्ञानी सिख ने ना, उना दे जेड़े पुन ने ओ तां उना दी सेवा करन वाले सेवक लै जांदे ने, ते उना दे जेड़े पाप ने उना दी निंदा करन वाले लै जांदे ने। इदां दोहां तों मुक्त हो जांदे ने, ओ पापा तों भी मुक्त ते पुन्ना तों भी मुक्त हो जांदे ने।
ब्रह्म ज्ञानी निर्लेप सदीव, ने फल कर्म तिनों को थीव।
ब्रह्म ज्ञानी सदा निर्लेप रहिंदे ने, उन्हां नूं किसे भी प्रकार दा फल नहीं भोगना पैंदा।
ऐसे सुन कर गुर के बैन, सिखन पाई हिरदे चैन।
गुरु साहब दे वचन सुन के सिखां दे मनां नूं चैन मिलिया है, गुरसिखां दे मनां नूं शांति मिली है। होर गुरु के लाल सिख गुरु चरणा चा के अपनी जिज्ञासा प्रगट कर रहे ने। वो कथा आप जी अगलिया प्रकरणा च सरवण करो।